ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨਹੋ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੇ ਸਰੋਵਰ ਪਾਗਾ ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨਹੋ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਵੇ ਸਰੋਵਰ ਪਾਗਾ ਤੀਰਾ ਜਾਨ ਰਾਮ ਨਾਮ ਰੰਗ ਜਾਗਾ ਆਲਸ ਸ਼ੀਜ ਗਇਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਰਹਾਉ ਜਹ ਜਹ ਪੇਖੋ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਜਹ ਜਹ ਪੇਖੋ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਸਾਡੇ 'ਤੇ ਰਹਿਮਤ ਕਰਦਿਆਂ ਹੋਇਆਂ ਸਾਨੂੰ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਜੀ ਦੀ ਬਖਸ਼ਿਸ਼ ਕੀਤੀ। ਉਸ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਜੀ ਦੀ ਕਥਾ ਵਿਚਾਰ ਕਰਨ ਅਤੇ ਸੁਣਨ ਵਾਸਤੇ ਜਿੱਥੇ ਸਰੀਰ ਕਰਕੇ ਆਪਾਂ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਜੀ ਵਿਖੇ ਇਕੱਤਰ ਹੋਏ ਹਾਂ, ਉੱਥੇ ਮੀਡੀਆ ਦੇ ਸਾਧਨ ਰਾਹੀਂ ਆਪੋ ਆਪਣੇ ਘਰਾਂ ਅੰਦਰ ਜੁੜ ਮਿਲ ਬੈਠੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਸ੍ਰੀ ਮੁੱਖ ਵਾਕ ਸਾਹਿਬ ਜੀ ਦੇ ਅੰਦਰ ਆਰੰਭਤਾ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਜੀਵਾਂ ਤੋਂ ਕੀਤੀ ਹੈ ਜਿਨ੍ਹਾਂ ਨੂੰ ਪਰਮੇਸ਼ਰ ਭੁੱਲ ਗਿਆ, ਅਤੇ ਫਿਰ ਰਹਿਮਤ ਕਰਦਿਆਂ ਹੋਇਆਂ ਹੁਕਮਨਾਮਾ ਸਾਹਿਬ ਜੀ ਦੇ ਵਿੱਚ ਇਹ ਵੀ ਬਖਸ਼ਿਸ਼ ਕੀਤੀ ਹੈ ਕਿ ਜਿਨ੍ਹਾਂ 'ਤੇ ਅਕਾਲ ਪੁਰਖ ਪਰਮੇਸ਼ਰ ਰਹਿਮਤ ਕੀਤੀ, ਗੁਰੂ ਮਿਲਾਇਆ, ਜਿਨ੍ਹਾਂ ਨੂੰ ਯਾਦ ਆ ਗਿਆ, ਅਤੇ ਉਹਨਾਂ ਦੀ ਇਹ ਖੇਡ ਸੰਪੂਰਨ ਹੋ ਗਈ। ਉਹ ਇੰਜ ਮਿਲ ਗਏ ਜਿਵੇਂ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਇੱਕ ਮਿਕ ਹੋ ਗਏ। ਆਓ ਜਿਵੇਂ ਜਿਵੇਂ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਅਤੇ ਜਿੰਨੀ ਕੋ ਮਤ ਬੁੱਧ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਨਗੇ ਉਵੇਂ ਉਵੇਂ ਅੱਜ ਦੇ ਪਾਵਨ ਸ਼੍ਰੀ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਰਲ ਮਿਲ ਕਰਕੇ ਕਰਨ ਦਾ ਯਤਨ ਕਰੀਏ। ਇੱਕ ਵਾਰੀ ਸਾਰੇ ਹੀ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਦੋਵੇਂ ਹੱਥ ਜੋੜ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ।
ਅੱਜ ਦਾ ਪਾਵਨ ਪਵਿੱਤਰ ਸ਼੍ਰੀ ਮੁੱਖ ਵਾਕ ਸਾਹਿਬ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਥ ਸ਼ਾਂਤੀ ਦੇ ਪੁੰਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੁਆਰਾ ਰਾਗ ਧਨਾਸਰੀ ਦੇ ਅੰਦਰ ਉਚਾਰਨ ਕੀਤਾ ਹੈ।
ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ।
ਸ਼ੁਰੂਆਤ ਆਰੰਭਤਾ ਹੁਕਮਨਾਮਾ ਸਾਹਿਬ ਜੀ ਦੀ ਸੱਚੇ ਪਾਤਸ਼ਾਹ ਜੀ ਨੇ ਕੀਤੀ ਕਿ ਜਿਸ ਕਉ ਜਿਨ੍ਹਾਂ ਨੂੰ ਬਿਸਰੈ ਵਿਸਰ ਗਿਆ ਪ੍ਰਾਣ ਸਾਹ ਦੇਣ ਵਾਲਾ ਦਾਤਾ ਪ੍ਰਾਣ ਪਤ ਪ੍ਰਾਣਾਂ ਦਾ ਪਤੀ ਪਰਮੇਸ਼ਰ ਜਿਹਨੇ ਸਾਹ ਦਿੱਤੇ ਇਹ ਜ਼ਿੰਦਗੀ ਤਾਂ ਹੀ ਹੈ ਜੇ ਸਾਹ ਚੱਲਦੇ ਹੈ ਅਤੇ ਸਾਹ ਜਿਸ ਨੇ ਦਿੱਤੇ ਉਹ ਪ੍ਰਾਣ ਪਤ ਦਾਤਾ ਪਰ ਦੁਖਾਂਤ ਇਹ ਵਾਪਰਿਆ ਕਿ ਜਿਸ ਨੇ ਸਾਹ ਦਿੱਤੇ ਇਸ ਮਾਤ ਲੋਕ 'ਤੇ ਚੱਲ ਫਿਰ ਰਹੇ ਹਾਂ ਪਰ ਮਾੜੇ ਕਰਮ ਵਿਸਰ ਗਿਆ ਭੁੱਲ ਗਿਆ। ਧਰਮ ਦੀ ਸਾਰੀ ਸਾਧਨਾ ਭਾਵੇਂ ਸਿਮਰਨ ਕਰਨਾ ਕੀਰਤਨ ਕਰਨਾ ਸੁਣਨਾ ਬਾਣੀ ਪੜ੍ਹਨੀ ਸੁਣਨੀ ਕਥਾ ਕਰਨੀ ਸੁਣਨੀ ਸੇਵਾ ਕਰਨੀ ਸਾਰੀ ਸਾਧਨਾ ਦਾ ਫੋਕਸ ਹੀ ਅਸਲ ਦੇ ਵਿੱਚ ਇਹ ਹੈ ਕਿ ਉਹ ਯਾਦ ਆ ਜਾਵੇ। ਪਰ ਇੱਕ ਅਟਲ ਸੱਚਾਈ ਹੈ ਗੁਰਮੁਖੋ ਧੀਆਂ ਪੁੱਤਰ ਪਰਿਵਾਰ ਇਹ ਧਨ ਪਰਿਵਾਰ ਸੰਪਦਾ ਇਹ ਤੇ ਰਾਤ ਸੁੱਤਿਆਂ ਪਿਆਂ ਸੁਪਨੇ ਵਿੱਚ ਵੀ ਯਾਦ ਆਈ ਜਾਂਦੀ ਹੈ। ਕੋਸ਼ਿਸ਼ ਨਹੀਂ ਕਰਦੇ ਆਪਾਂ ਕਿਉਂਕਿ ਚੇਨ ਵਿੱਚ ਵੱਸ ਗਿਆ ਇਹਨਾਂ ਦੀ ਯਾਦ ਸੁਰਤ ਵਿੱਚ ਇੱਕ ਮਿਕ ਹੋ ਚੁੱਕੀ ਹੈ। ਸੁੱਤਿਆਂ ਸੁਪਨੇ ਭਾਗਾਂ ਵਾਲੇ ਹੀ ਹੈ ਨਾ ਜੀ ਜਿਨ੍ਹਾਂ ਨੂੰ ਕਦੇ ਸੁਪਨੇ ਦੇ ਵਿੱਚ ਵੀ ਰੱਬ ਯਾਦ ਆਉਂਦਾ ਹੋਵੇ। ਪਰ ਸੱਚਾਈ ਇਹ ਹੈ ਕਿ ਸੁਪਨੇ ਦੇ ਵਿੱਚ ਵੀ ਯਾਦ ਉਹਨਾਂ ਨੂੰ ਹੀ ਬਣਦੀ ਜਿਨ੍ਹਾਂ ਦੀ ਕਦੇ ਜਾਗਦਿਆਂ ਹੋਇਆਂ ਸੁਰਤ ਟਿਕੀ ਅਤੇ ਪਰਮੇਸ਼ੁਰ ਦੇ ਚਰਨਾਂ ਨਾਲ ਜੁੜੀ। ਉਹਨਾਂ ਦੀ ਬਾਬਤ ਭਗਤ ਕਬੀਰ ਜੀ ਨੇ ਜ਼ਿਕਰ ਵੀ ਕੀਤਾ ਕਿ ਸੁਪਨੇ ਹੂ ਬਰੜਾਏ ਕੈ ਜੇ ਮੁੱਖ ਨਿਕਸੈ ਰਾਮ ਕਿ ਭਾਗਾਂ ਵਾਲੇ ਆ ਸੁਪਨੇ ਵਿੱਚ ਵੀ ਰੱਬ ਯਾਦ ਆ ਗਿਆ। ਪਰ ਇਹਦੇ ਵਿੱਚ ਬੜਾ ਡੂੰਘਾ ਪੱਖ ਹੈ ਕਿ ਸੁਪਨੇ ਵਿੱਚ ਯਾਦ ਉਹਨੂੰ ਹੀ ਆਉਣਾ ਜਿਸ ਦੀ ਜਾਗਦਿਆਂ ਹੋਇਆਂ ਸੁਰਤ ਟਿਕੀ ਕਿਤੇ ਲਿਵ ਲੱਗੀ ਹੈ ਧਿਆਨ ਟਿਕਿਆ ਅਤੇ ਉਹ ਫਿਰ ਸੰਸਕਾਰ ਬਣ ਗਿਆ ਸੁਰਤ ਦਾ ਹਿੱਸਾ ਬਣ ਗਿਆ ਅਤੇ ਫਿਰ ਸੁਪਨੇ ਦੇ ਵਿੱਚ ਸੁੱਤਿਆਂ ਹੋਇਆਂ ਵੀ ਯਾਦ ਆ ਗਿਆ ਨਹੀਂ ਤਾਂ ਵਿਸਰਿਆ ਹੀ ਰਹਿੰਦਾ ਜੀ। ਨਹੀਂ ਤਾਂ ਆਪਣੀ ਹਾਲਤ ਮੈਂ ਆਪਣੀ ਗੱਲ ਕਰਾਂ ਜੀ ਪਾਠ ਕਰਦਿਆਂ ਗੁਟਕਾ ਹੱਥ ਵਿੱਚ ਫੜਿਆ ਨਿਤਨੇਮ ਕਰਦਿਆਂ ਸਿਮਰਨ ਕਰਦਿਆਂ ਮੂੰਹ ਹਿੱਲਦਾ ਰਹਿ ਜਾਂਦਾ ਵਾ ਅੰਦਰ ਤੇ ਘਰ ਦਾ ਹੀ ਕੰਮ ਕਰੀ ਜਾਂਦੇ ਹਾਂ ਕੋਈ ਧੀਆਂ ਪੁੱਤਰਾਂ ਦੀ ਸਾਂਭ ਸੰਭਾਲ ਕਰੀ ਜਾਂਦਾ ਕੋਈ ਕਾਰੋਬਾਰ ਚਲਾਈ ਜਾਂਦਾ, ਕੋਈ ਨੌਕਰੀ ਦਾ ਕੰਮ ਕਰੀ ਜਾਂਦਾ, ਮੂੰਹ ਹੀ ਕੰਮ ਕਰਦਾ ਰਹਿ ਜਾਂਦਾ ਤਾਂ ਵਿਸਰ ਗਿਆ, ਕਿਉਂਕਿ ਸੁਰਤ ਵਿੱਚ ਨਹੀਂ ਵਸਿਆ। ਇਹ ਧਰਮ ਦੀ ਸਾਰੀ ਸਾਧਨਾ ਇਸੇ 'ਤੇ ਹੀ ਫੋਕਸ ਹੈ ਕਿ ਉਹ ਯਾਦ ਆ ਜਾਵੇ। ਕੌਣ? ਜੋ ਪ੍ਰਾਣਾਂ ਦਾ ਪਤੀ ਜੋ ਸਾਨੂੰ ਵਿਸਰ ਗਿਆ। ਗੁਰਬਾਣੀ ਦੇ ਵਿੱਚ ਹੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਹੀ ਬੜੀਆਂ ਉਦਾਹਰਨਾਂ ਦਿੱਤੀਆਂ ਅਤੇ ਬੜੇ ਢੰਗਾਂ ਦੇ ਨਾਲ ਬੜੀਆਂ ਉਦਾਹਰਨਾਂ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਕਿ ਮਨੁੱਖ ਖੁੰਝ ਨਾ ਜਾਈ, ਭੁੱਲ ਨਾ ਜਾਈ। ਵਿਸਰਨ ਦੇ ਚਾਂਸ ਬੜੇ ਹੈ, ਕਿਉਂਕਿ ਰੰਗਲੀ ਦੁਨੀਆ ਗੁਰਮੁਖੋ। ਭਗਤ ਕਬੀਰ ਜੀ ਨੇ ਇੱਕ ਉਦਾਹਰਨ ਦਿੱਤੀ ਹੈ ਇਸ ਦੁਨੀਆ ਦੇ ਬਾਰੇ ਹੀ, ਚੱਚਾ ਰਚਿਤ ਚਿੱਤਰ ਹੈ ਭਾਰੀ, ਕਿ ਜਿਵੇਂ ਉਹਨਾਂ ਨੇ ਉਦਾਹਰਨ ਦੇ ਕੇ ਸਮਝਾਇਆ ਕਿ ਇੱਕ ਚਿੱਤਰਕਾਰ ਇੱਕ ਪੇਂਟਿੰਗ ਬਣਾਉਂਦਾ, ਤਸਵੀਰ ਬਣਾਉਂਦਾ ਅਤੇ ਵੱਖ ਵੱਖ ਰੰਗ ਭਰ ਕੇ ਨਾ ਜੀ ਉਹ ਜਾਨ ਪਾ ਦਿੰਦਾ ਤਸਵੀਰ ਦੇ ਵਿੱਚ। ਪਰ ਪੇਂਟਰ ਵਾਸਤੇ ਕਿੰਨਾ ਕੁ ਵੱਡਾ ਕੰਮ ਹੈ, ਉਹ ਤਸਵੀਰ ਬਣਾ ਰਿਹਾ ਅਤੇ ਉਹਨੇ ਇੱਕ ਵੱਡਾ ਰੁੱਖ ਬਣਾਉਣਾ ਅਤੇ ਥੋੜ੍ਹੀ ਜਿਹੀ ਕਲਮ ਤਾਂ ਨੂੰ ਖਿੱਚੇਗਾ ਅਤੇ ਇੱਕ ਵੱਡਾ ਰੁੱਖ ਬਣ ਜਾਣਾ। ਝੀਲ ਬਣਾਉਣੀ ਆ ਅਤੇ ਕਲਮ ਨੂੰ ਥੋੜ੍ਹਾ ਜਿਹਾ ਠਾਂ ਨੂੰ ਕਰੇਗਾ ਅਤੇ ਝੀਲ ਬਣ ਜਾਣੀ ਹੈ। ਪਹਾੜ ਬਣਾਉਣਾ, ਥੋੜ੍ਹਾ ਜਿਹਾ ਖੱਬੇ ਸੱਜੇ ਕਲਮ ਨੂੰ ਕਰੇਗਾ ਅਤੇ ਪਹਾੜ ਬਣ ਜਾਣਾ। ਵੱਖ ਵੱਖ ਰੰਗ ਭਰਦਾ, ਪਰ ਉਸ ਤਸਵੀਰ ਨੂੰ ਜਿਵੇਂ ਜਿਵੇਂ ਦੀ ਕਿਸੇ ਦੀ ਅੰਦਰ ਸੁਰਤ ਦਾ ਟਿਕਾ, ਜਿਸ ਨੂੰ ਕਹਿ ਦਿੱਤਾ ਜਾਂਦਾ ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ, ਵੇਖਣ ਦਾ ਨਜ਼ਰੀਆ ਵੱਖੋ ਵੱਖਰਾ ਜੀ। ਕੋਈ ਆਉਂਦਾ ਤਸਵੀਰ ਵੇਖ ਕੇ, ਉਹ ਕਹਿੰਦਾ ਰੁੱਖ ਬੜੇ ਸੋਹਣੇ ਬਣਾਏ। ਕੋਈ ਆਉਂਦਾ ਕਹਿੰਦਾ ਰੰਗ ਬੜੇ ਸੋਹਣੇ ਬਣਾਏ। ਕੋਈ ਝੀਲ ਦੀ ਵਡਿਆਈ ਕਰਦਾ, ਕੋਈ ਪਹਾੜ ਦੀ ਵਡਿਆਈ ਕਰਦਾ, ਪਰ ਕੋਈ ਨਾਮ ਰਸੀਆ ਆਉਂਦਾ ਨਾ ਤੇ ਉਹ ਫਿਰ ਕਹਿੰਦਾ ਜਿਸ ਨੇ ਇਹ ਚਿੱਤਰਕਾਰ ਬਣਾਇਆ ਉਹ ਪਰਮੇਸ਼ਰ ਕਿੰਨਾ ਕੁ ਸੋਹਣਾ ਅਤੇ ਕਿੰਨਾ ਕੁ ਸਿਆਣਾ ਹੋਵੇਗਾ, ਕਿੰਨਾ ਕੁ ਵੱਡਾ ਹੋਵੇਗਾ, ਜਿਹਨੇ ਇਸ ਚਿੱਤਰਕਾਰ ਨੂੰ ਪੈਦਾ ਕੀਤਾ, ਉਹਨੂੰ ਮਤ ਬੁੱਧ ਦਿੱਤੀ ਅਤੇ ਉਹ ਇੰਨੀ ਸੋਹਣੀ ਤਸਵੀਰ ਬਣਾ ਸਕਿਆ। ਨਜ਼ਰੀਆ ਆਪੋ ਆਪਣਾ। ਭਗਤ ਕਬੀਰ ਜੀ ਨੇ ਇਹ ਉਦਾਹਰਨ ਦੇ ਕੇ ਨਾ ਅਤੇ ਇਸ ਸ੍ਰਿਸ਼ਟੀ ਦੀ ਉਦਾਹਰਨ ਦੇ ਕੇ ਸਾਨੂੰ ਸਮਝਾਇਆ ਕਿ ਚੱਚਾ ਰਚਿਤ ਚਿੱਤਰ ਹੈ ਪਾਰੀ, ਕਿ ਉਹ ਪਰਿਪੂਰਨ ਪਰਮਾਤਮਾ ਮਾਨੋ ਬਹੁਤ ਵੱਡਾ ਇੱਕ ਚਿੱਤਰਕਾਰ ਹੈ। ਅਤੇ ਫਿਰ ਚਿੱਤਰ ਹੈ ਪਾਰੀ, ਰਚਿਤ ਚਿੱਤਰ ਹੈ ਪਾਰੀ, ਇਹ ਸ੍ਰਿਸ਼ਟੀ ਇੱਕ ਬਹੁਤ ਵੱਡੀ ਤਸਵੀਰ ਬਣਾਈ ਹੈ। ਆਪਾਂ ਤਾਂ ਫੁੱਲੇ ਨਹੀਂ ਨਾ ਸਮਾਉਂਦੇ, ਇਹ ਤੇ ਉਸ ਪੇਂਟਰ ਦੀ ਕਲਮ ਆ, ਉਹਨੇ ਮਾੜੀ ਜਿਹੀ ਖਿੱਚੀ ਅਤੇ ਆਪਾਂ ਪੈਦਾ ਹੋ ਗਏ ਅਤੇ ਮਾੜੀ ਜਿਹੀ ਕਲਮ ਮਿਟਾਏਗਾ ਅਤੇ ਆਪਾਂ ਮਿਟ ਜਾਣਾ। ਹਸਤੀ ਆਪਣੀ ਇੰਨੀ ਕੋਈ ਹੈ, ਪਰ ਆਪਾਂ ਤਾਂ ਫੁੱਲੇ ਨਹੀਂ ਸਮਾਉਂਦੇ, ਕਿਉਂਕਿ ਵਿਸਰ ਗਿਆ ਅਤੇ ਵਿਸਰ ਵੀ ਹੋ ਗਿਆ ਜਿਹਨੇ ਪ੍ਰਾਣ ਪੱਤ ਜਿਹਨੇ ਸਾਹ ਦਿੱਤੇ ਜੀ। ਜਿਸ ਨੇ ਪੈਦਾ ਹੀ ਕੀਤਾ ਉਹੋ ਹੀ ਵਿਸਰ ਗਿਆ ਅਤੇ ਫਿਰ ਭਲਾ ਕਿੱਥੋਂ ਆਉਣਾ। ਚੱਚਾ ਰਚਿਤ ਚਿੱਤਰ ਹੈ ਪਾਰੀ, ਭਗਤ ਕਬੀਰ ਜੀ ਕਹਿੰਦੇ ਉਹ ਪਰਿਪੂਰਨ ਪਰਮਾਤਮਾ ਜੋ ਬਹੁਤ ਵੱਡਾ ਮਾਨੋ ਚਿੱਤਰਕਾਰ ਹੈ, ਉਦਾਹਰਨ ਦੇ ਕੇ ਸਮਝਾ ਰਹੇ ਜੀ ਸਾਨੂੰ। ਅਤੇ ਇਹ ਸ੍ਰਿਸ਼ਟੀ ਇੱਕ ਤਸਵੀਰ ਦੀ ਨਿਆਈ, ਇੱਕ ਪੇਂਟਿੰਗ ਦੀ ਨਿਆਈ ਬਣਾਈ ਹੈ ਪਰਮੇਸ਼ਰ ਨੇ। ਮਨ ਕੀਤਾ ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇ ਤਰ ਸਭ ਹੂੰ। ਕਲਮ ਚੁੱਕੀ ਉਹਨੇ, ਖਿੱਚਿਆ ਅਤੇ ਲੰਮਾ ਰੁੱਖ ਬਣਾ ਦਿੱਤਾ ਅਤੇ ਮਨ ਦੇ ਵਿੱਚ ਆਇਆ ਅਤੇ ਉੱਤੇ ਸਾਫ਼ ਪੇਂਟਿੰਗ ਕੀਤੀ ਅਤੇ ਰੁੱਖ ਮੇਟ ਦਿੱਤਾ। ਹਸਤੀ ਸਾਡੀ ਇੰਨੀ ਕੋਈ ਹੈ। ਕਲਮ ਖਿੱਚੀ ਉਹਨੇ, ਪਹਾੜ ਬਣ ਗਏ ਅਤੇ ਪਹਾੜ ਮਿਟਾਉਣ ਦਾ ਉਹਦਾ ਮਨ ਆਇਆ ਅਤੇ ਉਹਨੇ ਹਨੇਰੀ ਛੱਡੀ ਜਾਂ ਹੜ੍ਹ ਦਾ ਪਾਣੀ ਛੱਡਿਆ ਅਤੇ ਪਹਾੜ ਵੀ ਖੋਰ ਕੇ ਮਿਟਾ ਦਿੱਤੇ ਜੀ। ਚਚਾ ਰਚਿਤ ਚਿੱਤਰ ਹੈ ਪਾਰੀ। ਭਗਤ ਕਬੀਰ ਜੀ ਕਹਿੰਦੇ ਇਸ ਚਿੱਤਰ ਨੂੰ ਵੇਖੋ, ਝੀਲਾਂ ਬੇਸ਼ੱਕ ਵੇਖੋ, ਪਹਾੜ ਵੇਖੋ, ਵਿੱਚ ਕੋਠੀਆਂ ਬਣਾਈਆਂ, ਰੁੱਖ ਬਣਾਏ ਵੇਖੋ, ਪਰ ਕਰਨਾ ਕੀ ਹੈ? ਤਜ ਚਿੱਤਰ ਹੈ ਚੇਤੋ ਚਿਤਕਾਰੀ। ਇਸ ਚਿੱਤਰ ਵਿੱਚ ਨਾ ਉਲਝ ਜਾਇਓ, ਚਿੱਤਰ ਨੂੰ ਵੇਖੋ ਜ਼ਰੂਰ, ਪਰ ਯਾਦ ਉਹਨੂੰ ਕਰੋ ਤਜ ਚਿੱਤਰ ਹੈ ਚੇਤੋ ਚਿਤਕਾਰੀ, ਜਿਹਨੇ ਇਹ ਤਸਵੀਰ ਬਣਾਈ ਹੈ, ਜਿਹਨੇ ਇਹ ਸ੍ਰਿਸ਼ਟੀ ਰੂਪੀ ਤਸਵੀਰ ਬਣਾਈ ਹੈ ਨਾ, ਯਾਦ ਉਹਨੂੰ ਕਰਨਾ। ਕਿਉਂਕਿ ਅੱਜ ਅਰੰਭਤਾਈ ਸੱਚੇ ਪਾਤਸ਼ਾਹ ਜੀ ਨੇ ਮਿਹਰ ਕਰਕੇ ਅਤੇ ਸਾਨੂੰ ਯਾਦ ਦਿਵਾਉਣ ਦਾ ਕਰਕੇ ਹੁਕਮਨਾਮਾ ਬਖਸ਼ਿਸ਼ ਕੀਤਾ ਵੀ ਵਿਸਰ ਗਿਆ, ਤੁਹਾਨੂੰ ਭੁੱਲ ਗਿਆ, ਮਿਹਰ ਕੀਤੀ ਸਤਿਗੁਰਾਂ ਨੇ ਵੀ ਯਾਦ ਆ ਜਾਵੇ ਸਾਨੂੰ। ਚਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰ ਹੈ ਚੇਤੋ ਚਿਤਕਾਰੀ। ਪਰ ਭਗਤ ਕਬੀਰ ਜੀ ਕਹਿੰਦੇ ਚਿੱਤਰ ਬਚਿੱਤਰ, ਕਹਿੰਦੇ ਭੁੱਲਿਆ, ਪਤਾ ਕਿਉਂ? ਕਿਉਂਕਿ ਜਿਹੜਾ ਉਹਨੇ ਇਹ ਚਿੱਤਰ ਬਣਾਇਆ ਨਾ ਸ੍ਰਿਸ਼ਟੀ ਰੂਪੀ, ਇਹ ਬਚਿੱਤਰ ਬੜਾ ਸੀ, ਸੋਹਣਾ ਬੜਾ ਸੀ। ਕੋਈ ਕਾਮ ਦੀ ਝੀਲ ਵਿੱਚ ਵਹਿ ਗਿਆ ਅਤੇ ਕੋਈ ਹੰਕਾਰ ਦੇ ਪਹਾੜ 'ਤੇ ਚੜ੍ਹ ਗਿਆ, ਕੋਈ ਲੋਭ ਦੇ ਜੰਗਲਾਂ ਦੇ ਵਿੱਚ ਹੀ ਘੁੰਮਣ ਘੇਰੀਆਂ ਖਾਂਦਿਆਂ ਹੀ ਜ਼ਿੰਦਗੀ ਨਿਭਾ ਗਿਆ, ਅਤੇ ਕੋਈ ਲੋਭ ਦੀਆਂ ਛੱਲਾਂ ਦੇ ਵਿੱਚ ਇਹਨਾਂ ਪਦਾਰਥਾਂ ਨੂੰ ਇਕੱਠਿਆਂ ਕਰਦਿਆਂ ਜ਼ਿੰਦਗੀ ਬਤੀਤ ਕਰ ਗਿਆ, ਪਰ ਭੁੱਲਿਆ ਹੀ ਰਿਹਾ, ਪ੍ਰਾਣਾਂ ਦਾ ਪਤੀ ਭੁੱਲਿਆ ਹੀ ਰਿਹਾ। ਚਿੱਤਰ ਬਚਿੱਤਰ, ਕਹਿੰਦੇ ਜਿਹੜਾ ਉਹਨੇ ਚਿੱਤਰ ਬਣਾਇਆ ਨਾ ਸ੍ਰਿਸ਼ਟੀ, ਇਹ ਹੈ ਬੜਾ ਹੈਰਾਨੀਜਨਕ ਸੀ, ਬੜਾ ਵਿਚਿੱਤਰ ਸੀ, ਬੜਾ ਸੋਹਣਾ ਸੀ, ਇਹ ਅਵਚੇਰਾ। ਅਤੇ ਫਿਰ ਕਹਿੰਦੇ ਇਸੇ ਝੰਵੇਲੇ ਦੇ ਵਿੱਚ ਹੀ ਮਨੁੱਖ ਦੀ ਸਾਰੀ ਜ਼ਿੰਦਗੀ ਬਤੀਤ ਹੋ ਗਈ, ਉਹ ਯਾਦ ਨਾ ਆਇਆ ਜਿਹਨੇ ਸ੍ਰਿਸ਼ਟੀ ਬਣਾਈ ਸੀ ਅਤੇ ਜਿਹਨੇ ਇਸ ਸ੍ਰਿਸ਼ਟੀ ਦੇ ਵਿੱਚ ਇਸ ਮਨੁੱਖ ਨੂੰ ਵੀ ਪੈਦਾ ਕੀਤਾ ਸੀ, ਭੁੱਲ ਗਿਆ। ਸ੍ਰਿਸ਼ਟੀ ਇੰਨੀ ਸੋਹਣੀ ਲੱਗੀ, ਇਹ ਰੰਗ, ਇਹ ਝੀਲਾਂ, ਇਵੇਂ ਹੀ ਆ ਨਾ ਜਿਵੇਂ ਧੀਆਂ ਪੁੱਤ, ਪਦਾਰਥ ਸੰਪਦਾ ਅਹੁਦਾ ਮਿਲ ਗਿਆ, ਕੋਈ ਕਿਸੇ 'ਚ ਉਲਝ ਗਿਆ, ਕੋਈ ਕਿਸੇ ਦੇ ਵਿੱਚ ਉਲਝ ਗਿਆ, ਪਰ ਵਿਸਰ ਗਿਆ ਜਿਹਨੂੰ ਯਾਦ ਕਰਨਾ ਸੀ। ਭਾਗਾਂ ਵਾਲਿਆਂ ਨੇ ਸਾਧਨਾ ਕੀਤੀ, ਅੱਗੇ ਜਾ ਕੇ ਸਤਿਗੁਰਾਂ ਜ਼ਿਕਰ ਕੀਤਾ ਉਹਨਾਂ ਦਾ ਵੀ, ਪਰ ਆਰੰਭਤਾ ਕਿਉਂਕਿ ਬਹੁਤਾਤ ਬਹੁਮਤ ਆਪਣਾ ਉਹਨਾਂ ਦਾ ਜਿਹਨਾਂ ਨੂੰ ਆਪਾਂ ਨੂੰ ਭੁੱਲ ਗਿਆ, ਮੈਂ ਵਿੱਚ ਹੀ ਹਾਂ ਤੁਹਾਡੇ। ਮਤਲਬ ਬਾਹਰੀ ਤੌਰ ਤੋਂ ਇਹ ਕਿਰਿਆ ਸ਼ੁਰੂ ਕਰਨੀ ਸੀ, ਪਰ ਅੰਦਰ ਜਾ ਕੇ ਜਦੋਂ ਇਹ ਚੇਤੇ ਵਿੱਚ ਆ ਜਾਣਾ ਸੀ ਨਾ, ਸੁਰਤ ਵਿੱਚ ਵਸ ਜਾਣਾ ਸੀ, ਫਿਰ ਖੇਡ ਬਣਨੀ ਸੀ। ਪਰ ਬਾਹਰੀ ਬਹੁਤਿਆਂ 'ਤੇ ਬਾਹਰੀ ਖੇਡ ਵੀ ਸ਼ੁਰੂ ਨਾ ਕੀਤੀ, ਅਤੇ ਜੇ ਸ਼ੁਰੂ ਵੀ ਕੀਤੀ ਤਾਂ ਗੁਟਕਾ ਹੱਥ ਵਿੱਚ ਪਾਠ ਮੂੰਹ ਕਰਦਾ ਗਿਆ, ਰਸਨਾ ਕਰਦੀ ਰਹੀ, ਪਰ ਮਨ ਵੱਲ ਫੋਕਸ ਹੀ ਨਾ ਕੀਤਾ ਵੀ ਉਹ ਕਿੱਥੇ ਤੁਰਿਆ ਫਿਰਦਾ। ਧਰਮ ਦੀ ਸਾਰੀ ਸਾਧਨਾ ਮਨ ਦੀ ਸਾਧਨਾ, ਇਹ ਬਾਹਰੀ ਤੌਰ 'ਤੇ ਤਾਂ ਸਾਥ ਹੀ ਦੇਣ ਵਾਲੇ ਆ ਨਾ ਜੀ, ਸ਼ੁਰੂਆਤ ਸਾਥ ਤੋਂ ਹੀ ਆਉਣਾ, ਪਰ ਅੱਗੇ ਜਾ ਕੇ ਸਾਧਨਾ ਸਾਰੀ ਮਨ ਦੀ ਹੈ ਕਿ ਮਨ ਦੇ ਵਿੱਚ, ਕਿਉਂਕਿ ਧਰਮ ਦੀ ਦੁਨੀਆ ਦੇ ਵਿੱਚ ਲਿਖਿਆ ਉਹ ਜਾਂਦਾ ਜੋ ਮਨ ਕਰਮ ਕਰਦਾ, ਅਤੇ ਜੋ ਮਨ ਦੇ ਵਿੱਚ ਉਤਰ ਜਾਂਦਾ ਉਹ ਸੁਰਤ ਦਾ ਹਿੱਸਾ ਬਣਦਾ, ਚਿੰਤਨ ਦਾ, ਉਹ ਲਿਖਿਆ ਜਾਂਦਾ। ਜਿਸ ਕਰਮ ਨੂੰ ਬਾਹਰੀ ਤੌਰ 'ਤੇ ਹੀ ਕਰ ਦਿੱਤਾ, ਇੱਥੋਂ ਤੱਕ ਕਿ ਜੇ ਮਾੜਾ ਕਰਮ ਵੀ ਬਾਹਰੀ ਤੌਰ 'ਤੇ ਕਰ ਦਿੱਤਾ ਮਨ ਸ਼ਾਮਿਲ ਨਹੀਂ ਤਾਂ ਉਹ ਵੀ ਨਹੀਂ ਲਿਖਿਆ ਜਾਂਦਾ, ਅਤੇ ਜੇ ਚੰਗਾ ਕੰਮ ਵੀ ਬਾਹਰੀ ਤੌਰ 'ਤੇ ਹੀ ਰਹਿ ਗਿਆ ਨਾ, ਸੁਰਤ ਵਿੱਚ ਨਾ ਵਸਿਆ, ਮਨ ਨੇ ਸਾਥ ਨਾ ਦਿੱਤਾ, ਮਨ ਦੀ ਸਿਮਰਤੀ ਦਾ ਹਿੱਸਾ ਨਾ ਬਣਿਆ, ਲਿਖਿਆ ਫਿਰ ਉਹ ਵੀ ਨਹੀਂ ਜਾਣਾ। ਪਰ ਸ਼ੁਰੂਆਤ ਬਾਹਰੋਂ ਕਰਨੀ ਹੁੰਦੀ ਹੈ, ਪਰ ਇਹ ਧਿਆਨ ਹੀ ਧਿਆਨ ਦੀ ਸਾਧਨਾ, ਯਾਦ ਕਰੋ, ਸਿਮਰਨ ਕਰੋ, ਚੇਤੇ ਕਰੋ, ਵਾਰ 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 ਵਾਰ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਗੁਰਬਾਣੀ ਵਿੱਚ ਬੜਾ ਜ਼ਿਕਰ ਕੀਤਾ, ਮਨ ਨੂੰ ਵਾਜਾਂ ਮਾਰੀਆਂ ਗਈਆਂ, ਕਿਧਰੇ ਇਹਨੂੰ ਖੁੱਟ ਹਰ ਗਧਾ ਕਿਹਾ ਅਤੇ ਕਿਧਰੇ ਕਿਹਾ ਗਿਆ ਮਨ ਤੂੰ ਜੋਤ ਸਰੂਪ ਹੈ। ਵੀ ਜਦੋਂ ਇਹਨੂੰ ਭੁੱਲ ਗਿਆ, ਜਦੋਂ ਇਹ ਗਧੇ ਦੀ ਨਿਆਈ ਵਿਸ਼ੇ ਵਿਕਾਰਾਂ ਦੀ ਮਿੱਟੀ ਵਿੱਚ ਰੁਲਦਾ ਫਿਰਦਾ, ਉਦੋਂ ਇਹ ਗਧਾ ਮਨ ਖੁੱਟ ਹਰ ਉਦੋਂ ਇਹ ਮਨ ਗਧਾ, ਅਤੇ ਜਦੋਂ ਇਸ ਮਨ ਦੀ ਸਿਮਰਤੀ ਦੇ ਵਿੱਚ ਨਾਮ ਵਸ ਗਿਆ ਉਦੋਂ ਇਹ ਮਨ ਤੋਂ ਜੋਤ ਸਰੂਪ ਹੈ, ਕਿਉਂਕਿ ਰੱਬ ਬਣ ਗਿਆ। ਗੱਲ ਤਾਂ ਯਾਦ ਦੀ ਹੈ, ਅਤੇ ਜੇ ਵਿਸਰ ਗਿਆ ਤਾਂ ਫਿਰ ਸਾਰਾ ਕੁਝ ਹੀ ਫਨਾ। ਭਗਤ ਕਬੀਰ ਜੀ ਕਿ ਫਰਮਾਉਂਦੇ, ਚਿੱਤਰ ਵਿਚਿੱਤਰ ਇਹ ਆ ਵਿਚੇਰਾ, ਕਹਿੰਦੇ ਪਰਮੇਸ਼ੁਰ ਨੇ ਸ੍ਰਿਸ਼ਟੀ ਬੜੀ ਸੋਹਣੀ ਬਣਾਈ ਹੈ, ਪਰ ਬਹੁਤੇ ਇਸ ਚੰਬੇਲੇ ਅਵਚੇਰਾ ਤੋਂ ਭਾਵ ਚੰਬੇਲੇ ਝਗੜੇ ਵਿੱਚ ਹੀ ਖੁੰਝ ਕੇ ਲੰਘ ਗਈ ਜ਼ਿੰਦਗੀ। ਪਰ ਕਹਿੰਦੇ ਕਰਨਾ ਕੀ ਹੈ, ਤਜ ਚਿੱਤਰ ਹੈ ਚਿੱਤਰ ਆਖ ਚ ਤੇਰਾ। ਵੇਖੋ ਚਿੱਤਰ ਨੂੰ, ਵੇਖਣ ਦੇ ਵਿੱਚ ਕੋਈ ਅਰਜ ਨਹੀਂ, ਪਰ ਚਿੱਤਰ ਆਖ ਚ ਤੇਰਾ ਸਿਮਰਤੀ ਦੇ ਵਿੱਚ ਉਹ ਚਿੱਤਰਕਾਰ ਹੋਵੇ ਜਿਹਨੇ ਇਹ ਸ੍ਰਿਸ਼ਟੀ ਰੂਪੀ ਤਸਵੀਰ ਬਣਾਈ ਹੈ। ਜੇ ਸਿਮਰਤੀ ਦੇ ਵਿੱਚ ਵੀ ਇਹ ਤਸਵੀਰ ਹੀ ਵਸ ਗਈ ਤਾਂ ਫਿਰ ਚਿੱਤਰਕਾਰ ਤੇ ਭੁੱਲ ਗਿਆ, ਵਿਸਰ ਗਿਆ। ਫਿਰ ਬੜੀਆਂ ਬੜੀਆਂ ਉਦਾਹਰਨਾਂ ਦਿੱਤੀਆਂ ਜੀ। ਗੁਰਬਾਣੀ ਦੇ ਵਿੱਚ ਇੱਕ ਉਦਾਹਰਨ ਬਹੁਤ ਵਾਰ ਜ਼ਿਕਰ ਆਵੇਗਾ, ਕਿਉਂਕਿ ਉਹ ਸਾਡੀ ਨਿੱਜੀ ਜ਼ਿੰਦਗੀ ਦੇ ਨਾਲ ਸੰਬੰਧਿਤ ਹੈ, ਗ੍ਰਿਸਤੀ ਜੀਵਨਾਂ ਵਾਲਿਆਂ ਦੀ ਜ਼ਿੰਦਗੀ ਦੇ ਨਾਲ। ਕਿਉਂਕਿ ਹਰ ਘਰ ਬਾਹਰ ਹਰ ਪਰਿਵਾਰ ਦੇ ਵਿੱਚੋਂ ਕਿਧਰੇ ਕੋਈ ਧੀ ਤੋਰਦਾ ਅਤੇ ਸਹੁਰੇ ਘਰ ਨੂੰ ਤੋਰਦਾ, ਅਤੇ ਜੇ ਕੋਈ ਪੁੱਤ ਨੂੰ ਵਿਆਹੁੰਦਾ ਅਤੇ ਬਾਹਰੋਂ ਕਿਸੇ ਦੀ ਧੀ ਪੁੱਤ ਦੇ ਨਾਲ ਵਿਆਹ ਕੇ ਲੈ ਕੇ ਆਉਂਦਾ। ਅਤੇ ਬੜੀ ਉਦਾਹਰਨ ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਦਿੱਤੀ, ਸਮਝਾਇਆ ਉਦਾਹਰਨ ਦੇ ਕੇ। ਉਦਾਹਰਨ ਦਿੱਤੀ ਆ ਵੀ ਇਹ ਜੋ ਦੁਨੀਆ ਨਾ, ਇਹ ਪੇਕਾ ਕਰ ਰਿਹਾ, ਅਤੇ ਪਰਿਪੂਰਨ ਪਰਮਾਤਮਾ ਦੇ ਜਿੱਥੇ ਜਾਣਾ ਨਾ, ਉਹ ਸਾਡਾ ਸਹੁਰਾ ਕਰ ਰਿਹਾ। ਉਦਾਹਰਨ ਉਸ ਧੀ ਦੀ ਦਿੱਤੀ ਹੈ, ਫਿਰ ਸੰਗ ਮੂਠੜੀਏ ਖਬਰ ਨਾ ਪਾਈਆ ਜੀਓ, ਮਸਤਕ ਲਿਖਿਆੜਾ ਲੇਖ ਪੁਰਬ ਕਮਾਇਆ ਜੀਓ। ਸਭਨਾ ਸਹੁਰੇ ਵੰਜਣਾ ਸਭ ਮੁੱਕ ਲਾਵਣ ਹਾਰ, ਨਾਨਕ ਧਨ ਸੁਹਾਗਣੀ ਜਿਨ ਸ਼ੈ ਨਾਲ ਪਿਆਰ, ਪੇਈ ਅੜੈ ਸਹੁ ਸੇਵ ਤੋਂ। ਉਦਾਹਰਨ ਦਿੱਤੀ ਹੈ ਉਸ ਧੀ ਦੀ ਜਿਹੜੀ ਪੇਕੇ ਘਰ ਹੈ, ਅਤੇ ਗਾਹੇ ਅਵਗਾਹੇ ਮਾਈ ਬਾਪ ਧੀ ਪੁੱਤ ਆਪਣੀ ਧੀ ਨੂੰ ਇਹ ਸਿੱਖਿਆ ਦਿੰਦੇ ਹੈ ਕਿ ਧੀਏ ਓੜਕ ਨੂੰ ਤੂੰ ਸਹੁਰੇ ਘਰ ਜਾਣਾ। ਅਤੇ ਇੱਕ ਹੋਰ ਅਟਲ ਸੱਚਾਈ ਹੈ ਗੁਰਮੁਖੋ, ਸਹੁਰੇ ਘਰ ਜਾ ਕੇ ਸਾਡੀ ਧੀ ਉਹੋ ਹੀ ਵੱਸਦੀ ਹੈ ਜਿਸ ਦੇ ਪੱਲੇ ਗੁਣ ਹੈ, ਜਿਹਨੂੰ ਕੋਈ ਚੱਜ ਕੋਈ ਅਚਾਰ ਆਉਂਦਾ, ਜਿਸ ਨੇ ਮਾਂ ਕੋਲੋਂ ਪਿਤਾ ਕੋਲੋਂ, ਕਿਉਂਕਿ ਮਾਂ ਬਾਪ ਸਿੱਖਿਆ ਤਾਂ ਦਿੰਦੇ ਪਰ ਜਿਹਨੇ ਗ੍ਰਹਿਣ ਕੀਤਾ ਅਮਲ ਕੀਤਾ ਨਾ, ਗੁਣ ਪੱਲੇ ਬੰਨ੍ਹ ਲਏ। ਸਹੁਰੇ ਘਰ ਜਾ ਕੇ ਧਨ ਪਦਾਰਥ ਸੰਪਦਾ ਸਾਡੀ ਧੀ ਦਾ ਵਸੇਬਾ ਨਹੀਂ ਕਰਵਾਉਂਦੀ, ਧੀ ਦੇ ਗੁਣ ਉਹਦੇ ਚੰਗੇ ਕੰਮ ਉਹਦਾ ਚੰਗਾ ਆਚਾਰ ਵਸੇਬਾ ਕਰਵਾਉਂਦਾ। ਇੱਥੇ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਵੀ ਉਹੋ ਹੀ ਉਦਾਹਰਨ ਦਿੱਤੀ ਹੈ, ਗੁਰ ਮਿਲ ਚੱਜ ਆਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ। ਕਿ ਇਹ ਜੀਵ ਇਸਤਰੀਏ ਪੇਕਾ ਘਰ ਇਹ ਦੁਨੀਆ, ਇਹਦੇ ਵਿੱਚ ਵਿਚਰਦਿਆਂ ਆ, ਤੈਨੂੰ ਗੁਰੂ ਮਾਈ ਬਾਪ ਵਾਂਗ ਸਿੱਖਿਆ ਦੇ ਰਿਹਾ ਕਿ ਕੁਝ ਸਮਾਂ ਤੂੰ ਇੱਥੇ ਪੇਕੇ ਘਰ ਰਹਿਣਾ ਵਾ, ਪਰ ਤੂੰ ਸਦਾ ਪੇਕੇ ਘਰ ਨਹੀਂ ਰਹਿਣਾ। ਜਾਣਾ ਕਿੱਥੇ ਆ, ਸਭਨਾ ਸਹੁਰੇ ਵੰਜਣਾ, ਤੂੰ ਪਰਿਪੂਰਨ ਪਰਮਾਤਮਾ ਦੇ ਘਰ, ਤੇਰਾ ਸਹੁਰਾ ਘਰ ਟਿਕਾ ਤੇਰਾ ਉੱਥੇ ਹੀ ਆਉਣਾ, ਪੇਕੇ ਨਹੀਂ ਰਹਿਣਾ ਤੂੰ। ਉਦਾਹਰਨ ਤਾਂ ਦਿੱਤੀ ਹੈ, ਅਮੀਰ ਤੋਂ ਅਮੀਰ ਬੰਦਾ ਵੀ ਹੋਵੇ ਤਾਂ ਉਹਨੂੰ ਪਤਾ ਹੁੰਦਾ ਵਾ ਵੀ ਮੇਰੇ ਵਿਹੜੇ ਵਿੱਚ ਜਿਹੜੀ ਧੀ ਖੇਡ ਰਹੀ ਆ ਨਾ, ਇਹਨੇ ਓੜਕ ਨੂੰ ਸਹੁਰੇ ਘਰ ਜਾਣਾ। ਅਤੇ ਸਿਆਣੀ ਧੀ ਹੋਵੇ ਨਾ ਜੀ, ਜਿਹਨੇ ਮਾਈ ਬਾਪ ਦੀ ਸਿੱਖਿਆ ਗ੍ਰਹਿਣ ਕੀਤੀ ਹੋਵੇ, ਤਾਂ ਫਿਰ ਉਹਨੂੰ ਵੀ ਇੰਨਾ ਕੁ ਉਹਦੇ ਚੇਨ ਵਿੱਚ ਗੱਲ ਹੁੰਦੀ ਹੈ ਕਿ ਮੇਰਾ ਮਾਂ ਪਿਓ ਜਿੰਨਾ ਮਰਜ਼ੀ ਅਮੀਰ ਆ, ਜਿੰਨੀ ਮਰਜ਼ੀ ਇਹਨਾਂ ਦੇ ਕੋਲ ਧਨ ਪਦਾਰਥ ਸੰਪਦਾ, ਪਰ ਮੈਂ ਇਸ ਪੇਕੇ ਘਰ ਨੂੰ ਛੱਡਣਾ, ਮੈਂ ਪ੍ਰਾਹੁਣੀ ਹਾਂ, ਇੱਥੇ ਸਹੁਰੇ ਘਰ ਜਾਣਾ। ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਜਿੰਨਾ ਜੀਵ ਇਸਤਰੀਆਂ ਨੇ ਪੇਕੇ ਘਰ ਇਸ ਦੁਨੀਆਂ 'ਤੇ ਵਿਚਰਦਿਆਂ, ਕਿਉਂਕਿ ਵਿਸਰੇ ਦਾ ਜ਼ਿਕਰ ਆਇਆ, ਵਿਸਰ ਗਿਆ। ਹੁਣ ਜਿਹੜੀ ਧੀ ਨੂੰ ਆਪਣੇ ਮਾਈ ਬਾਪ ਦੀ ਧਨ ਪਦਾਰਥ ਸੰਪਦਾ 'ਤੇ ਹੰਕਾਰ ਹੋ ਗਿਆ, ਆਪਣੇ ਮਾਈ ਬਾਪ ਦੀ ਪਦਵੀ 'ਤੇ ਹੀ ਹੰਕਾਰ ਹੋ ਗਿਆ, ਮੁਆਫ ਕਰਨਾ ਸਹੁਰੇ ਘਰ ਜਾ ਕੇ ਉਹਦਾ ਵਸੇਬਾ ਨਹੀਂ ਆਉਣਾ, ਮੈਂ ਵੀ ਧੀ ਵਾਲਾ ਜੀ। ਪਰ ਜਿਸ ਧੀ ਨੇ ਆਪਣੇ ਮਾਈ ਬਾਪ ਦੀ ਧਨ ਪਦਾਰਥ ਸੰਪਦਾ ਦੀਆਂ ਸੁੱਖ ਸਹੂਲਤਾਂ 'ਤੇ ਜ਼ਰੂਰ ਭੋਗੀਆਂ, ਪਰ ਚੇਨ ਵਿੱਚ ਇਹ ਗੱਲ ਰੱਖੀ ਕਿ ਮੈਂ ਪ੍ਰਾਹੁਣੀ ਹਾਂ ਇੱਥੇ ਆਪਣੇ ਮਾਈ ਬਾਪ ਦੇ ਘਰ, ਮੈਂ ਸਹੁਰੇ ਘਰ ਜਾਣਾ, ਉਹਨੇ ਉਸ ਧਨ ਪਦਾਰਥ ਸੰਪਦਾ ਦੀਆਂ ਸੁੱਖ ਸਹੂਲਤਾਂ ਵੀ ਭੋਗ ਲਈਆਂ ਅਤੇ ਮਾਈ ਬਾਪ ਦੀ ਸਿੱਖਿਆ ਗ੍ਰਹਿਣ ਵੀ ਕੀਤੀ ਅਤੇ ਸਹੁਰੇ ਘਰ ਜਾ ਕੇ ਉਹਦਾ ਵਸੇਬਾ ਵੀ ਹੋ ਗਿਆ। ਇਵੇਂ ਹੀ ਆਪਾਂ ਜੀ ਪੇਕੇ ਘਰ ਆਏ ਹਾਂ, ਇਹ ਪਰਮੇਸ਼ਰ ਦੇ ਘਰ, ਇਸ ਸ੍ਰਿਸ਼ਟੀ 'ਤੇ ਜਿਹੜੀ ਉਹਨੇ ਸ੍ਰਿਸ਼ਟੀ ਬਣਾਈ ਸਾਡਾ ਪੇਕਾ ਘਰ ਹੈ। ਪ੍ਰਾਨਬਧ ਦੇ ਅਨੁਸਾਰ ਸਾਨੂੰ ਧਨ ਪਦਾਰਥ ਸੰਪਦਾ ਪਦਵੀਆਂ ਮਾਣ ਮਿਲਿਆ, ਜਿਨ੍ਹਾਂ ਨੇ ਤਾਂ ਇਹ ਚੇਤੇ ਵਿੱਚ ਰੱਖਿਆ ਕਿ ਇੱਥੇ ਰਹਿਣਾ ਨਹੀਂ, ਉਹਨਾਂ ਨੇ ਧਨ ਪਦਾਰਥ ਸੰਪਦਾ ਪਦਵੀਆਂ ਦਾ ਨਿੱਘ ਵੀ ਮਾਣ ਲਿਆ, ਪਰ ਚਿੰਨ ਵਿੱਚ ਇਹ ਗੱਲ ਰੱਖੀ ਕਿ ਓੜਕ ਨੂੰ ਸਹੁਰੇ ਘਰ ਜਾਣਾ। ਉਹਨਾਂ ਨੇ ਫਿਰ ਗੁਰੂ ਦੀ ਸਿੱਖਿਆ 'ਤੇ ਚੱਲੇ, ਰਹੇ ਇਹਨਾਂ ਪਦਵੀਆਂ ਵਿੱਚ, ਰਹੇ ਇਸ ਪਰਿਵਾਰ ਵਿੱਚ, ਰਹੇ ਪਦਾਰਥ ਵਿੱਚ ਸੰਪਦਾ ਦੇ ਵਿੱਚ, ਪਰ ਗੁਰੂ ਦੀ ਸਿੱਖਿਆ 'ਤੇ ਚੱਲਦੇ ਰਹੇ ਅਤੇ ਸਹੁਰੇ ਘਰ ਦੀ ਤਿਆਰੀ ਕਰਦੇ ਰਹੇ। ਉਹਨਾਂ ਨੂੰ ਇਹ ਸ੍ਰਿਸ਼ਟੀ ਨਹੀਂ ਡੋਬਦੀ, ਸ੍ਰਿਸ਼ਟੀ ਸਾਡੀ ਸੋਚਣੀ 'ਤੇ ਹੈ, ਪਰਮੇਸ਼ਰ ਨੇ ਮਾੜਾ ਕੁਝ ਨਹੀਂ ਬਣਾਇਆ। ਅਸਲ 'ਚ ਸਾਡੀ ਵਰਤੋਂ ਮਾੜੀ ਹੋ ਗਈ, ਸਾਡੀ ਸੋਚ ਮਾੜੀ ਹੋ ਗਈ ਵੀ ਅਸੀਂ ਇਹਨੂੰ ਵਰਤਿਆ ਕਿਵੇਂ। ਜਿਨ੍ਹਾਂ ਨੇ ਤਾਂ ਇਸ ਪੇਕੇ ਘਰ ਰੂਪੀ ਸ੍ਰਿਸ਼ਟੀ ਦੇ ਵਿੱਚ ਪਦਾਰਥਾਂ ਦੇ ਵਿੱਚ ਵੀ ਰਹੇ, ਪਦਵੀਆਂ ਵਿੱਚ ਰਹੇ, ਸ਼ੋਹਰਤਾਂ ਵਿੱਚ ਵੀ ਰਹੇ, ਪਰ ਗੁਰੂ ਮਾਈ ਬਾਪ ਦੀ ਨਿਆਈ ਜੋ ਗਾਹੇ ਅਵਗਾਹੇ ਸਾਨੂੰ ਸਿੱਖਿਆ ਦਿੰਦਾ, ਕਥਾ ਰਾਹੀਂ, ਕੀਰਤਨ ਰਾਹੀਂ, ਸੰਗਤ ਰਾਹੀਂ, ਉਸ ਨੂੰ ਗ੍ਰਹਿਣ ਕੀਤਾ, ਉਹ ਸਹੁਰੇ ਘਰ ਦੀ ਤਿਆਰੀ ਵੀ ਕਰਦੇ ਰਹੇ। ਉਹ ਫਿਰ ਸਹੁਰੇ ਘਰ ਸਭਨਾ ਸਹੁਰੇ ਵੰਜਣਾ ਸਭ ਮੁੱਕ ਲਾਵਣ ਹਾਰ, ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਉਹਨਾਂ ਨੂੰ ਫਿਰ ਸੁਹਾਗਣੀ ਕਿਹਾ ਜਾਂਦਾ। ਸਾਡੇ ਨਾ ਜੀ ਇੱਕ ਹੁੰਦੀ ਸੁਹਾਗਣੀ, ਜੋ ਸੁਹਾਗ ਵਾਲੀ, ਜੋ ਖਸਮ ਵਾਲੀ, ਇੱਕ ਵਿਧਵਾ ਕਹਿ ਦਿੱਤਾ ਜਾਂਦਾ ਜਿਹਦਾ ਪਤੀ ਚੜ੍ਹਾਈ ਕਰ ਜਾਂਦਾ, ਪਰ ਇੱਕ ਇਸ ਦੇ ਵਿਚਕਾਰ ਸ਼ਬਦ ਆਉਂਦਾ ਸਾਡੇ ਮਾਝੇ ਦੇ ਵਿੱਚ ਛੁੱਟਲ ਸ਼ਬਦ ਵਰਤਿਆ ਜਾਂਦਾ, ਜਿਹਦੇ ਕੋਲ ਚੱਜ ਚਾਰ ਨਹੀਂ ਸੀ ਅਤੇ ਫਿਰ ਪਤੀ ਨੇ ਕਬੂਲ ਨਹੀਂ ਕੀਤਾ, ਉਹਨੂੰ ਛੱਡ ਦਿੱਤਾ। ਇਹ ਆਵਾਗਾਉਣ ਦੇ ਚੱਕਰਾਂ ਦੇ ਵਿੱਚ ਜਦੋਂ ਪਰਮਾਤਮਾ ਨੂੰ ਭੁਲਾ ਕੇ ਵਿਸਰ ਕੇ ਆਪਾਂ ਘੁੰਮਦੇ ਫਿਰਦੇ ਹਾਂ ਨਾ, ਅਤੇ ਅਸਲ ਦੇ ਵਿੱਚ ਉਹਨਾਂ ਜੀਵਾਂ ਨੂੰ ਵੀ ਛੁੱਟੜੀ ਕਿਹਾ ਗਿਆ ਗੁਰਬਾਣੀ ਦੇ ਵਿੱਚ, ਕਿਉਂਕਿ ਜਿਉਂਦੇ ਤਾਂ ਤੁਰੇ ਫਿਰਦੇ ਆ ਪਰ ਭੁਲਾ ਦਿੱਤਾ, ਜਿਸ ਕੋ ਵਿਸਰੈ ਪ੍ਰਾਣ ਪਤ ਦਾਤਾ। ਇਹ ਸਾਹਾਂ ਦਾ ਪਤੀ, ਇਹ ਪ੍ਰਾਣਾਂ ਦਾ ਪਤੀ ਭੁੱਲ ਗਿਆ। ਸੱਚੇ ਪਾਤਸ਼ਾਹ ਜੀ ਨੇ ਰਾਗ ਧਨਾਸਰੀ ਦੇ ਵਿੱਚ ਹੀ ਸ਼ਬਦ ਆ, ਫਿਰ ਸੰਗ ਮੂਠੜੀਏ ਖਬਰ ਨਾ ਪਾਈਆ ਜੀਓ। ਉਸ ਪਰਮਾਤਮਾ ਨੂੰ ਭੁਲਾ ਦਿੱਤਾ, ਤੈਨੂੰ ਖਬਰ ਨਹੀਂ ਆਈ, ਤੈਨੂੰ ਯਾਦ ਨਹੀਂ ਆਇਆ, ਪਰ ਨਾਲ ਜ਼ਿਕਰ ਕੀਤਾ ਮਸਤਕ ਲਿਖਿਆੜਾ ਲੇਖ ਪੁਰਬ ਕਮਾਇਆ ਜੀਓ। ਮੱਥੇ 'ਤੇ ਲੇਖ ਪਿਛਲੇ ਜਨਮਾਂ ਦੇ ਕਰਮ ਇਹਨੇ ਨਿਖੇਧਿਆ, ਇਸ ਜਨਮ ਦੇ ਵਿੱਚ ਉਹਨੂੰ ਧੂ ਕੇ ਲਈ ਫਿਰਦੇ ਗਲਤ ਕੰਮਾਂ ਵੱਲ। ਪਰ ਜੇ ਭਾਗਾਂ ਵਾਲੇ ਨੂੰ ਗੁਰੂ ਪ੍ਰਾਪਤ ਹੋ ਜਾਵੇ, ਇਹ ਮਾੜੇ ਲੇਖ ਜਿਹੜੇ ਮਸਤਕ 'ਤੇ ਪਏ ਸਨ ਗੁਰੂ ਮੇਟਣ ਦੀ ਸਮਰੱਥਾ ਰੱਖਦਾ ਸੀ, ਪਰ ਗੁਰੂ ਦੀ ਸ਼ਰਣੀ ਪ੍ਰਾਪਤ ਨਾ ਕੀਤੀ। ਲੇਖ ਨਾ ਮਿਟਈ ਪੁਰਬ ਕਮਾਇਆ, ਕਿਆ ਜਾਣਾ ਕਿਆ ਹੋਸੀ। ਫਿਰ ਅਗਲੇ ਘਰ ਦਾ ਤਾਂ ਪਤਾ ਨਹੀਂ ਸਹੁਰੇ ਘਰ ਦਾ ਵੀ ਉੱਥੇ ਫਿਰ ਸਹੁਰੇ ਘਰ ਨੇ ਵਿਵਹਾਰ ਕਿਵੇਂ ਦਾ ਕਰਨਾ। ਗੁਣੀ ਅਚਾਰ ਨਹੀਂ ਰੰਗ ਰਾਤੀ, ਅਵਗੁਣ ਬਹਿ ਬਹਿ ਰੋਸੀ। ਫਿਰ ਸਹੁਰੇ ਘਰ ਜਾ ਕੇ ਤਾਂ ਆਪਣੇ ਔਗਣਾਂ ਨੂੰ ਝੂਰਨਾ ਪੈਣਾ, ਪਤਾ ਲੱਗ ਜਾਣਾ ਵੀ ਇਹ ਧਨ ਪਦਾਰਥ ਸੰਪਦਾ ਨੇ ਅਤੇ ਵਸੇਬਾ ਨਹੀਂ ਸੀ ਕਰਾਉਣ। ਜ਼ਿਕਰ ਕੀਤਾ ਸਤਿਗੁਰਾਂ ਨੇ ਇਹ ਧਨ ਜੋਬਨ ਆਕ ਕੀ ਛਾਇਆ, ਉਦਾਹਰਨ ਦਿੱਤੀ ਅੱਕ ਦਾ ਨਾ ਜੀ ਛੋਟਾ ਜਿਹਾ ਬੂਟਾ ਆਉਂਦਾ ਅਤੇ ਥੋੜ੍ਹੀ ਜਿਹੀ ਉਹਦੀ ਛਾਂ ਆਉਂਦੀ ਹੈ। ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਇਹ ਧਨ ਅਤੇ ਜੋਬਨ ਇਹਦੀ ਛਾਂ 'ਤੇ ਹੈ, ਪਰ ਅੱਕ ਦੇ ਬੂਟੇ ਤੋਂ ਵੱਧ ਇਹਦੀ ਛਾਂ ਕੋਈ ਨਹੀਂ ਹੈ। ਇਹਦੇ 'ਤੇ ਬਹੁਤਾ ਮਾਣ ਨਾ ਕਰੀ, ਨਾ ਧਨ ਨਹੀਂ ਰਹਿਣਾ, ਨਾ ਇਸ ਜਵਾਨੀ ਨਹੀਂ ਰਹਿਣਾ। ਬਚਪਨ ਨੂੰ ਜਵਾਨੀ ਖਾ ਗਈ ਅਤੇ ਮਤਾ ਜਾਣੀ ਵੀ ਜਵਾਨੀ ਰਹਿਣੀ ਹੈ, ਜਵਾਨੀ ਨੂੰ ਬੁਢੇਪੇ ਨੇ ਖਾ ਜਾਣਾ ਅਤੇ ਬੁਢੇਪੇ ਨੂੰ ਇੱਕ ਦਿਨ ਮੌਤ ਨੇ ਖਾ ਜਾਣਾ। ਇਹ ਸਰਕਲ ਚੱਲੀ ਜਾਣਾ। ਧਨ ਜੋਬਨ ਆਕ ਕੀ ਛਾਇਆ, ਬਿਰਧ ਪਏ ਦਿਨ ਪੁੰਨਿਆ, ਨਾਨਕ ਨਾਮ ਬਿਨਾ ਦੁਹਾਗਣ। ਦੁਹਾਗਣ ਸ਼ਬਦ ਵਰਤਿਆ ਸਤਿਗੁਰਾਂ ਨੇ, ਨਾ ਸੁਹਾਗਣ ਆ ਨਾ ਉਹ ਵਿਧਵਾ ਦੁਹਾਗਣ ਆ ਜਿਹਨੂੰ ਛੱਡ ਦਿੱਤਾ ਪਰਮੇਸ਼ਰ ਨੇ। ਕਿਉਂ ਛੱਡਿਆ? ਕਿਉਂਕਿ ਜਦੋਂ ਉਹਨੂੰ ਭੁੱਲ ਗਿਆ, ਉਹਨੂੰ ਯਾਦ ਹੀ ਨਹੀਂ ਆਇਆ ਵੀ ਮੈਨੂੰ ਇਹਨੇ ਕੁਝ ਦਿੱਤਾ, ਅਤੇ ਫਿਰ ਪਤੀ ਨੇ ਛੱਡ ਦਿੱਤਾ। ਛੱਡ ਦਿੱਤਾ ਤਾਂ ਫਿਰ ਜਨਮਾਂ ਜਨਮਾਂਤਰਾਂ ਦੇ ਗੇੜਿਆਂ ਦੇ ਵਿੱਚ ਛੁੱਟੜ ਹੋਈ ਹੈ ਨਾਰੀ, ਉਹਦੇ ਵਾਂਗੂ ਘਰ ਘਰ ਫਿਰਦੀ ਰਹੀ। ਧਨ ਜੋਬਨ ਆਕ ਕੀ ਛਾਇਆ, ਬਿਰਧ ਭਏ ਦਿਨ ਪੁੰਨਿਆ, ਨਾਨਕ ਨਾਮ ਬਿਨਾਂ ਦੁਹਾਗਣ, ਛੂਟੀ ਝੂਠ ਵਿਛੁੰਨਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜ਼ਿਕਰ ਕਰਦੇ ਆ, ਇਸ ਮਾੜੇ ਕਰਮਾਂ ਵਾਲੇ ਮਨੁੱਖ ਨੂੰ ਜਿਸ ਕਉ ਵਿਸਰੈ ਪ੍ਰਾਣ ਪਤ ਦਾਤਾ, ਉਹ ਸਾਹ ਦੇਣ ਵਾਲਾ ਦਾਤਾ ਹੀ ਭੁੱਲ ਗਿਆ।
ਸੋਈ ਗਨਹੋ ਅਭਾਗਾ,
ਉਸ ਤੋਂ ਵੱਡਾ ਕਿਸੇ ਨੂੰ ਖੋਟੇ ਭਾਗਾਂ ਵਾਲਾ ਜਾਣਨਾ ਨਾ ਕਰੋ। ਸਭ ਤੋਂ ਖੋਟੇ ਭਾਗ, ਮਾੜੇ ਭਾਗ ਉਸਦੇ ਜਿਹਨੂੰ ਪਰਮੇਸ਼ਰ ਹੀ ਭੁੱਲ ਗਿਆ, ਯਾਦ ਹੀ ਨਾ ਆਇਆ।
ਚਰਨ ਕਮਲ ਜਾ ਕਾ ਮਨ ਰਾਗਿਓ,
ਦੂਸਰੀ ਤੁਕ ਵਿੱਚ ਉਹਨਾਂ ਦੀ ਵਡਿਆਈ ਕੀਤੀ ਸੱਚੇ ਪਾਤਸ਼ਾਹ ਜੀ ਨੇ। ਚਰਨ ਕਮਲ ਜਾ ਕਾ ਮਨ ਰਾਗਿਓ, ਚਰਨ ਕਮਲ ਤੋਂ ਭਾਵ ਹੁੰਦਾ ਪਰਮੇਸ਼ਰ ਦਾ ਨਾਮ, ਚਿੱਤ ਚਰਨ ਨਾਮ, ਪਰਮੇਸ਼ਰ ਦਾ ਨਾਮ ਹੀ ਪਰਮੇਸ਼ਰ ਦੇ ਚਰਨ ਕਮਲ ਹਨ। ਅਤੇ ਜਿਨ੍ਹਾਂ ਜੀਵਾਂ ਦਾ ਮਨ, ਮਨ ਦਾ ਜ਼ਿਕਰ ਆਇਆ ਜੀ ਇੱਥੇ ਕਿ ਮਨ ਦੀ ਸਿਮਰਤੀ ਦੇ ਵਿੱਚ ਨਾਮ ਵੱਸ ਗਿਆ। ਚਰਨ ਕਮਲ ਜਾ ਕਾ ਮਨ ਰਾਗਿਓ, ਪਰਮੇਸ਼ਰ ਦੇ ਨਾਮ ਦੇ ਨਾਲ ਜਿਨ੍ਹਾਂ ਦਾ ਮਨ ਰੰਗਿਆ ਗਿਆ।
ਅਮੇ ਸਰੋਵਰ ਪਾਗਾ,
ਉਹਨਾਂ ਨੇ ਤੇ ਇੰਜ ਜਿਵੇਂ ਅੰਮ੍ਰਿਤ ਦਾ ਸਰੋਵਰ ਭਰਿਆ ਹੋਵੇ ਤੇ ਉਹਨਾਂ ਨੂੰ ਪ੍ਰਾਪਤ ਹੋ ਜਾਵੇ। ਭਰਿਆ ਤੇ ਅੱਜ ਵੀ ਇਹਦੀ ਇਹ ਸਤਸੰਗਤ ਰੂਪੀ ਅੰਮ੍ਰਿਤ ਦਾ ਸਰੋਵਰ ਭਰਿਆ, ਪ੍ਰਤੱਖ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਦਾ ਸਰੋਵਰ ਭਰਿਆ। ਸਾਰਿਆਂ ਨੂੰ ਤੇ ਨਸੀਬ ਨਹੀਂ ਹੁੰਦਾ, ਭਾਗਾਂ ਵਾਲਿਆਂ ਨੂੰ ਨਸੀਬ ਹੁੰਦਾ। ਤੇ ਜਿਨ੍ਹਾਂ ਨੂੰ ਇਹ ਪਰਮੇਸ਼ਰ ਦਾ ਨਾਮ, ਇਹ ਅੰਮ੍ਰਿਤ ਬਾਣੀ ਰੂਪੀ ਸਰੋਵਰ ਪ੍ਰਾਪਤ ਹੋ ਗਿਆ, ਜਿਨ੍ਹਾਂ ਨੇ ਫਿਰ ਗੁਰੂ ਦਾ ਉਪਦੇਸ਼ ਲੈ ਕੇ ਜਪਿਆ, ਸਿਮਰਨ ਕੀਤਾ, ਸਾਧਨਾ ਕੀਤੀ, ਮੂਲ ਮੰਤਰ ਗੁਰ ਮੰਤਰ ਨਿਤਨੇਮ ਕੀਤਾ, ਸਹਿਜ ਪਾਠ ਕੀਤੇ, ਖੰਡ ਪਾਠ ਕੀਤੇ, ਉਹਨਾਂ ਦਾ ਫਿਰ ਮਨ ਪਰਮੇਸ਼ਰ ਦੇ ਨਾਮ ਦੇ ਨਾਲ ਰੰਗਿਆ ਗਿਆ।
ਤੇਰਾ ਜਨ ਰਾਮ ਨਾਮ ਰੰਗ ਜਾਗਾ,
ਬਹੁਤ ਜਨਮ ਬਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖ। ਅਨੰਤ ਜਨਮ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਵਿਸਰੇ ਆਈ, ਭੁੱਲ ਗਏ, ਨਿਕਲ ਗਏ, ਯਾਦ ਹੀ ਨਹੀਂ ਆਇਆ, ਪਰ ਇਸ ਜਨਮ 'ਚ ਮਿਹਰ ਹੋ ਗਈ। ਤੇਰਾ ਜਨ ਰਾਮ ਨਾਮ ਰੰਗ ਜਾਗਾ, ਹੇ ਪਰਿਪੂਰਨ ਪਰਮਾਤਮਾ ਤੁਸੀਂ ਕਿਰਪਾ ਕੀਤੀ, ਆਪ ਜੀ ਦਾ ਦਾਸ ਰਾਮ ਨਾਮ ਰੰਗ ਜਾਗਾ। ਅਵਿਦਿਆ ਦੀ ਨੀਂਦ ਦੇ ਵਿੱਚੋਂ ਇਹ ਮਨ ਜਾਗ ਪਿਆ, ਇਹਨੂੰ ਸਮਝ ਆ ਗਈ ਕਿ ਉਦੋਂ ਤੱਕ ਵਸੇਬਾ ਸਹੁਰੇ ਘਰ ਨਹੀਂ ਆਉਣਾ ਜਦੋਂ ਤੱਕ ਨਾਮ ਨਹੀਂ ਜਪਾਂਗੇ, ਗੁਰੂ ਵਾਲੇ ਨਹੀਂ ਬਣਾਂਗੇ, ਉਪਦੇਸ਼ ਨਹੀਂ ਲਵਾਂਗੇ, ਫਿਰ ਉਸ ਉਪਦੇਸ਼ 'ਤੇ ਨਹੀਂ ਚੱਲਾਂਗੇ, ਚੱਜ ਅਚਾਰ ਨਹੀਂ ਸਿੱਖਾਂਗੇ ਨਾ, ਤਦੋਂ ਤੱਕ ਪਰਿਪੂਰਨ ਪਰਮਾਤਮਾ ਦੇ ਘਰ ਵਸੇਬਾ ਨਹੀਂ ਆਉਣਾ। ਪਰ ਸਤਿਗੁਰੂ ਤੁਸੀਂ ਕਿਰਪਾ ਕੀਤੀ, ਤੇਰਾ ਜਨ ਆਪ ਜੀ ਦਾ ਦਾਸ ਰਾਮ ਨਾਮ ਰੰਗ ਜਾਗਾ, ਆਪ ਜੀ ਦੇ ਨਾਮ ਦੀ ਕਿਰਪਾ ਸਦਕਾ, ਆਪ ਜੀ ਦੀ ਰਹਿਮਤ ਸਦਕਾ, ਅਵਿਦਿਆ ਦੀ ਨੀਂਦ ਵਿੱਚੋਂ ਜਾਗ ਕੇ ਆਪ ਜੀ ਦੇ ਨਾਮ ਜਪਣ ਵਿੱਚ ਲੱਗ ਗਿਆ।
ਆਲਸ ਸ਼ੀਜ ਗਿਆ ਸਭ ਤਨ ਤੇ,
ਹੁਣ ਇਹ ਦਲਿੱਦਰ ਨਾਸ ਹੋ ਗਿਆ, ਹੁਣ ਇਹਦਾ ਇਹ ਸਵਾਲ ਨਹੀਂ ਰਿਹਾ ਕਿ ਉੱਠਿਆ ਨਹੀਂ ਜਾਂਦਾ ਜੀ, ਨਾਮ ਨਹੀਂ ਜਪਿਆ ਜਾਂਦਾ ਜੀ, ਧਿਆਨ ਨਹੀਂ ਟਿਕਦਾ ਜੀ। ਹੁਣ ਇਹ ਸਵਾਲ ਉਦੋਂ ਤੱਕ ਹੀ ਆ ਜਦੋਂ ਤੱਕ ਸਾਡੀ ਸਿਮਰਤੀ ਦਾ ਹਿੱਸਾ ਨਹੀਂ ਬਣਦਾ, ਜਦੋਂ ਕਿਉਂਕਿ ਜਦੋਂ ਤੱਕ ਹਾਲੇ ਸੁਪਨੇ ਜਾਗਦਿਆਂ ਵੀ ਧਨ ਪਦਾਰਥ ਸੰਪਦਾ ਦੀ ਸਿਮਰਤੀ ਲੱਗੀ ਹੋਈ ਹੈ, ਉਦੋਂ ਤੱਕ ਤੇ ਅਵਿਦਿਆ ਦੀ ਆਲਸ ਸਾਡੇ ਤੇ ਹਾਵੀ ਹੈ ਨਾ, ਹਾਲੇ ਤੇ ਸਵਾਲ ਹੀ ਇੱਥੇ ਨੇ, ਉੱਠਿਆ ਨਹੀਂ ਜਾਂਦਾ। ਪਰ ਕੌਣ ਦੱਸੇ ਕਿ ਗੁਰਮੁਖਾ ਸਮੇਂ ਨਾ ਸੋਵੇਂਗਾ ਤੇ ਫੇਰ ਹੀ ਸਮੇਂ ਨਾ ਉੱਠੇਗਾ ਨਾ। 12:00 ਤੱਕ ਤੇ ਸਾਨੂੰ TV ਨੇ ਨਾ ਛੱਡਿਆ, ਸਾਨੂੰ ਫੋਨ ਨੇ ਨਾ ਛੱਡਿਆ, ਤੇ ਜਿਹੜਾ ਫਿਰ ਉੱਠਣ ਦਾ ਟਾਈਮ ਸੀ ਉਹ ਫਿਰ ਨੀਂਦ ਨੇ ਤੇ ਆਪਣਾ ਕੋਰਮ ਪੂਰਾ ਕਰਨਾ ਹੀ ਹੈ ਨਾ ਜੀ। ਨੀਂਦ ਵੀ ਇੱਕ ਕੁਦਰਤੀ ਹੈ, ਉਹ ਆਉਣੀ ਹੈ। ਜਦੋਂ ਟਾਈਮ ਨਾਲ ਸੋਵਾਂਗੇ ਨੀਂਦ ਪੂਰੀ ਹੋਵੇਗੀ ਤੇ ਉੱਠਣ ਦਾ ਵੀ ਸਬੱਬ ਬਣੇਗਾ। ਜਦੋਂ 1 ਦਿੱਤਾ ਫੇਸਬੁੱਕ ਵੇਂਹਦਿਆਂ, ਫੋਨ ਵੇਂਹਦਿਆਂ, TV ਵੇਂਹਦਿਆਂ, ਫਿਰ ਸਵੇਰ ਵੇਲੇ ਕਿੱਥੋਂ ਉੱਠਿਆ ਜਾਵੇਗਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਜਿਨ੍ਹਾਂ ਮਨੁੱਖਾਂ 'ਤੇ ਸੱਚੇ ਪਾਤਸ਼ਾਹ ਜੀ ਤੁਸੀਂ ਮਿਹਰ ਕੀਤੀ, ਆਲਸ ਸ਼ੀਜ ਗਿਆ ਸਭ ਤਨ 'ਤੇ, ਉਹਨਾਂ ਦੇ ਸਰੀਰ ਦੇ ਵਿੱਚੋਂ ਹੁਣ ਆਲਸ ਇਹ ਦਲਿੱਦਰ ਨਿਕਲ ਗਈ, ਹੁਣ ਉਹਨਾਂ ਨੂੰ ਇੱਥੋਂ ਤੱਕ ਹਾਲਤ ਆ ਗਈ, ਅਲਾਰਮ ਦੀ ਵੀ ਲੋੜ ਨਹੀਂ ਪੈਂਦੀ, ਅੰਮ੍ਰਿਤ ਵੇਲੇ ਆਪਣੇ ਆਪ ਹੀ ਜਾਗ ਆ ਜਾਂਦੀ। ਸਤਸੰਗ ਹੋ ਰਿਹਾ, ਪੈਰ ਦੌੜੇ ਜਾਂਦੇ ਸਤਸੰਗ ਵੱਲ ਨੂੰ, ਕਿਧਰੇ ਸੇਵਾ ਦਾ ਕੁੰਭ ਲੱਗਿਆ ਪੈਰ ਭੱਜੇ ਜਾਂਦੇ ਆ ਕਿ ਜਾ ਕੇ ਸੇਵਾ ਕਰ ਲਈਏ। ਉਹਨਾਂ ਦੇ ਸਰੀਰ ਦੇ ਵਿੱਚੋਂ ਆਲਸ ਦਾ ਨਾਸ ਹੋ ਗਿਆ।
ਪ੍ਰੀਤਮ ਸਿਓ ਮਨ ਲਾਗਾ,
ਕਿਉਂਕਿ ਪ੍ਰੀਤਮ ਦੇ ਨਾਲ, ਪਰਮੇਸ਼ਰ ਦੇ ਨਾਲ ਉਹਨਾਂ ਦਾ ਮਨ ਲੱਗ ਗਿਆ। ਮਨ ਦੀ ਸਿਮਰਤੀ ਦੇ ਵਿੱਚ ਪਰਮੇਸ਼ਰ ਦੀ ਯਾਦ, ਪਰਮੇਸ਼ਰ ਦੀ ਪ੍ਰੇਮਾ ਭਗਤੀ ਵਸ ਗਈ। ਸ਼ੁਰੂਆਤ ਬਾਹਰੋਂ ਹੋਣੀ ਹੈ, ਜਿਵੇਂ ਜਿਵੇਂ ਇਹ ਫਿਰ ਪ੍ਰੇਮਾ ਭਗਤੀ, ਪਰਮੇਸ਼ਰ ਦਾ ਨਾਮ ਅੰਦਰ ਉਤਰਦਾ ਜਾਂਦਾ, ਵਸਦਾ ਜਾਂਦਾ ਨਾ, ਤੇਵੇਂ ਤੇਵੇਂ ਫਿਰ ਦੁਨਿਆਵੀ ਖਿੱਚ ਘਟਦੀ ਜਾਂਦੀ ਹੈ ਅਤੇ ਪਰਮੇਸ਼ਰ ਦੇ ਵੱਲ ਖਿੱਚ ਵੱਧਦੀ ਜਾਂਦੀ ਹੈ। ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਇਸੇ ਦਾ ਹੀ, ਰਾਰਾ ਰਸ ਨਿਰਸ ਕਰ ਜਾਂਦੇ ਹਾਂ ਜਿਨ੍ਹਾਂ 'ਤੇ ਮਿਹਰ ਹੋ ਜਾਂਦੀ ਹੈ ਨਾ, ਕਿਉਂਕਿ ਰਸ ਤੇ ਵੜਾ। ਭਗਤ ਕਬੀਰ ਜੀ ਨੇ ਵੀ ਚਿੱਤਰ ਬਚਿੱਤਰ ਕਿ ਬੜੀ ਸੋਹਣੀ ਸ੍ਰਿਸ਼ਟੀ ਹੈ, ਬੜੀ ਵਿਚਿੱਤਰ ਹੈ, ਖੁੰਝ ਜਾਂਦਾ ਜੀ, ਮੇਲੇ ਦੀ ਨਿਆਈ ਹੈ ਨਾ ਜੀ। ਇੱਕ ਬੱਚਾ ਨਿਕਲਦਾ ਮੇਲੇ ਦੇ ਵਿੱਚ ਅਤੇ ਜਦੋਂ ਤੱਕ ਤੇ ਪਿਤਾ ਦਾ ਸਾਇਆ ਉਹਦੇ ਨਾਲ ਹੈ ਅਤੇ ਮੇਲਾ ਸੋਹਣਾ, ਅਤੇ ਜਦੋਂ ਪਿਤਾ ਦਾ ਹੱਥ ਛੁੱਟ ਗਿਆ ਉਹੋ ਹੀ ਮੇਲਾ ਉਹਨੂੰ ਜ਼ਹਿਰ ਦਿਖਾਈ ਦਿੰਦਾ, ਕਿਉਂਕਿ ਪਿਤਾ ਦਾ ਸਾਥ ਛੁੱਟ ਗਿਆ। ਇਹ ਸ੍ਰਿਸ਼ਟੀ ਵੀ ਬੜੀ ਸੋਹਣੀ ਹੈ ਜੀ, ਜਦੋਂ ਤੱਕ ਤੇ ਪਰਮੇਸ਼ਰ ਦੇ ਨਾਮ ਦਾ ਹੱਥ ਸਾਨੂੰ ਫੜਿਆ ਹੋਇਆ, ਅਸੀਂ ਗੁਰੂ ਦਾ ਪੱਲਾ ਫੜਿਆ ਹੋਇਆ, ਇਹ ਦੁਨੀਆਂ ਦਾ ਮੇਲਾ ਸੁਹਾਵਣਾ। ਅਤੇ ਜਦੋਂ ਜਦੋਂ ਗੁਰੂ ਦਾ ਪੱਲਾ ਛੁੱਟ ਗਿਆ, ਗੁਰੂ ਦਾ ਹੱਥ ਛੁੱਟ ਗਿਆ, ਨਾਮ ਵਿਸਰ ਗਿਆ, ਖੁੰਝ ਗਏ ਇਸ ਦੁਨੀਆਂ ਦੇ ਮੇਲੇ ਦੇ ਵਿੱਚ, ਫਿਰ ਇਹ ਜ਼ਹਿਰ ਦੀ ਨਿਆਈ ਹੈ, ਕਿਉਂਕਿ ਇਹਨੇ ਮਾਰ ਦੇਣਾ, ਕਈ ਜਨਮਾਂ ਦੇ ਗੇੜਿਆਂ ਦੇ ਵਿੱਚ ਪਾ ਦੇਣਾ। ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਆਲਸ ਸ਼ੀਜ ਗਿਆ ਸਭ ਤਨ 'ਤੇ, ਪ੍ਰੀਤਮ ਸਿਉ ਮਨ ਲਾਗਾ। ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੀ ਪ੍ਰੇਮਾ ਭਗਤੀ ਲੱਗ ਗਈ ਨਾ, ਉਹਨਾਂ ਦੇ ਫਿਰ ਸਰੀਰ ਦੇ ਵਿੱਚੋਂ ਸਭ ਆਲਸ ਦਲਿੱਦਰ ਦਾ ਨਾਸ ਹੋ ਗਿਆ। ਵਿਸ਼ਰਾਮ ਦੇ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਹਨ।
ਜਹ ਜਹ ਪੇਖੋ ਤਹ ਨਾਰਾਇਣ,
ਜਦੋਂ ਇਹ ਸਿਮਰਤੀ ਦਾ ਹਿੱਸਾ ਬਣ ਗਿਆ ਨਾ, ਅੰਦਰ ਸਿਮਰਨ ਚੱਲ ਪਿਆ, ਨਾਮ ਅੰਦਰ ਵਸ ਗਿਆ, ਫਿਰ ਹੁਣ ਜੈਸੀ ਦ੍ਰਿਸ਼ਟੀ ਅਤੇ ਤੈਸੀ ਸ੍ਰਿਸ਼ਟੀ, ਹੁਣ ਇਹ ਜਿਸ ਨੂੰ ਵੀ ਵੇਖਦਾ ਨਾ ਇਸ ਸ੍ਰਿਸ਼ਟੀ ਦੇ ਵਿੱਚ, ਉਹਨੂੰ ਵੇਖਦਾ ਤਾਂ ਹੈ ਪਰ ਇਹਨੂੰ ਉਸ ਦੇ ਵਿੱਚੋਂ ਪਰਮੇਸ਼ੁਰ ਦਿਖਾਈ ਦਿੰਦਾ ਕਿ ਬਣਾਉਣ ਵਾਲਾ, ਚਿੱਤਰਕਾਰ ਤਾਂ ਪਰਮੇਸ਼ੁਰ ਹੀ ਹੈ ਨਾ। ਭਾਵੇਂ ਸੋਹਣਾ ਰੂਪ ਬਣਾਇਆ, ਭਾਵੇਂ ਸੋਹਣੇ ਇਹ ਬਾਜ਼ਾਰ ਬਣੇ, ਭਾਵੇਂ ਇਹ ਸੋਹਣਾ ਘਰ ਬਾਰ ਪਰਿਵਾਰ ਬਣਿਆ, ਭਾਵੇਂ ਸੋਹਣੀ ਪਦਵੀ ਹੈ, ਪਰ ਇਹ ਦੇਣ ਵਾਲਾ ਤਾਂ ਪਰਮੇਸ਼ੁਰ ਹੈ ਨਾ। ਜੈ ਜੈ ਪੇਖੋ ਤੈ ਨਾਰਾਇਣ, ਨਹੀਂ ਤਾਂ ਹੁੰਦਾ ਕੀ ਹੈ, ਦੇਣ ਵਾਲਾ ਤਾਂ ਉਹ ਦਾਤਾ ਹੁੰਦਾ ਪਰ ਮਨੁੱਖ ਕਹਿੰਦਾ ਮੇਰੀ ਘਾਲਣਾ। ਇਹ ਦਾਤਾਂ ਕਿਸੇ ਨੂੰ ਨਹੀਂ ਡੋਬਦੀਆਂ ਜੀ, ਸਾਡੀ ਸੋਚ ਡੋਬ ਦਿੰਦੀ ਹੈ। ਪਹਿਲਾਂ ਤਾਂ ਅਸੀਂ ਹਾੜੇ ਕੱਢਦੇ ਹਾਂ ਗੁਰੂ ਦੇ ਚਰਨਾਂ ਵਿੱਚ ਵਾਰ ਵਾਰ, ਸਤਿਗੁਰੂ ਮੈਨੂੰ ਧੀ ਦੀ ਦਾਤ ਦੇ ਦੇ, ਮੈਨੂੰ ਪੁੱਤ ਦੀ ਦਾਤ ਦੇ ਦੇ, ਮੈਨੂੰ ਪਦਵੀ ਦੇ ਦੇ। ਜਦੋਂ ਪਦਵੀ ਮਿਲ ਜਾਂਦੀ ਹੈ, ਧੀਆਂ ਪੁੱਤਰ ਸੰਪਦਾ ਮਿਲ ਜਾਂਦੇ ਆ, ਉਸ ਦੇ ਉੱਤੇ ਮੋਹਰ ਅਸੀਂ ਆਪਣੀ ਲਾ ਲੈਂਦੇ ਕਿ ਇਹ ਮੇਰੀ ਗੱਲ ਨਾ, ਇੱਥੋਂ ਖੁੰਝਦੇ ਹਾਂ ਜੀ। ਜੇ ਤਾਂ ਇਹ ਯਾਦ ਰਿਹਾ ਕਿ ਮੰਗ ਮੰਗ ਕੇ ਲਈ ਹੈ ਅਤੇ ਇਹ ਗੁਰੂ ਨੇ ਦਿੱਤੀ ਹੈ, ਫਿਰ ਇਹ ਨਾ ਪਦਵੀ ਮਾੜੀ, ਨਾ ਪਰਿਵਾਰ ਮਾੜਾ, ਨਾ ਇਹ ਧੀਆਂ ਪੁੱਤਰ ਮਾੜੇ। ਜਦੋਂ ਮੋਹਰ ਆਪਣੀ ਲਾ ਲਈ ਪਈਏ ਤਾਂ ਮੇਰੀ ਗੱਲ ਨਾ, ਮੈਂ ਪੜ੍ਹਾਇਆ ਲਿਖਾਇਆ, ਮੈਂ ਪਦਵੀਆਂ 'ਤੇ ਬਿਠਾਇਆ, ਉਦੋਂ ਸਭ ਕੁਝ ਡੁੱਬ ਜਾਣਾ, ਜੀਵਨ ਵੀ ਡੁੱਬ ਜਾਣਾ, ਕਿਉਂਕਿ ਵਿਸਰ ਗਿਆ ਨਾ। ਦੇਣ ਵਾਲਾ ਦਾਤ ਪਿਆਰੀ ਅਤੇ ਵਿਸਰਿਆ ਦਾ ਤਾਰਾ, ਜਿਸ ਨੇ ਦਿੱਤੀਆਂ ਨਾ ਉਹ ਵਿਸਰ ਗਿਆ। ਜਦੋਂ ਉਹ ਵਿਸਰ ਗਿਆ ਫਿਰ ਇਹ ਸਭ ਕੁਝ ਮਾੜਾ। ਜੇ ਤਾਂ ਸੋਹਣਾ ਮਹੱਲ ਪਰਮੇਸ਼ਰ ਨੇ, ਗੁਰੂ ਨੇ ਬਖਸ਼ਿਆ, ਅਤੇ ਇਸ ਘਰ ਦੇ ਵਿੱਚ ਜਦੋਂ ਗੇਟ ਲੰਘੇ, ਜੇ ਤਾਂ ਇਹ ਯਾਦ ਆ ਗਿਆ ਕਿ ਸਤਿਗੁਰੂ ਇਹ ਮੇਰੀ ਔਕਾਤ ਨਹੀਂ ਸੀ, ਤੂੰ ਮਿਹਰ ਕੀਤੀ ਅਤੇ ਇੰਨਾ ਸੋਹਣਾ ਘਰ ਬਖਸ਼ਿਆ, ਉਦੋਂ ਇਹ ਘਰ ਵੀ ਸਫਲ ਆ ਗੁਰਮੁਖੋ। ਅਤੇ ਜੇ ਉਸੇ ਘਰ ਵਿੱਚ ਬੈਠ ਕੇ ਪਰਮੇਸ਼ਰ ਨੂੰ ਭੁਲਾ ਕੇ ਅਤੇ ਆਪਾਂ ਵਿਸ਼ੇ ਵਿਕਾਰ ਹੀ ਭੋਗਦੇ ਰਹੇ, ਫਿਰ ਇਹ ਘਰ ਡੋਬੇਗਾ, ਇਹ ਧਨ, ਇਹ ਪਦਵੀ, ਇਹ ਸੰਪਦਾ। ਜੇ ਤਾਂ ਨਿੱਘ ਮਾਣਦੇ ਹੋਇਆਂ ਚਿਹਨ ਵਿੱਚ ਇਹ ਗੱਲ ਹੈ, ਸਿਮਰਤੀ ਦੇ ਵਿੱਚ ਇਹ ਯਾਦ ਹੈ ਕਿ ਦੇਣ ਵਾਲਾ ਅਤੇ ਦਾਤਾ, ਫਿਰ ਇਹ ਨਹੀਂ ਡੋਬਣਗੀਆਂ। ਪਰ ਜੇ ਚੇਨ ਵਿੱਚ ਇਹ ਆ ਗਈ ਕਿ ਇਹ ਤਾਂ ਮੈਂ ਘਾਲਣਾ ਘਾਲੀ, ਮੈਂ ਉੱਥੇ ਦੌੜ ਭੱਜ ਨਾ ਕਰਦਾ, ਇੱਧਰ ਨਾ ਯਾਦ ਜਾਂਦਾ, ਇਹ ਕਿੱਥੇ ਮਿਲਣੀਆਂ ਸੀ, ਫਿਰ ਇਹ ਲੈ ਡੁੱਬਣਗੀਆਂ। ਜਿਨ੍ਹਾਂ 'ਤੇ ਪਰਮੇਸ਼ਰ ਮਿਹਰ ਕਰ ਦਿੰਦਾ ਨਾ, ਉਹਨਾਂ ਨੂੰ ਫਿਰ ਜਹਿ ਜਹਿ ਪੇਖੋਂ ਤੈ ਨਾਰਾਇਣ, ਉਹਨਾਂ ਨੂੰ ਫਿਰ ਹਰ ਥਾਂ ਹਰ ਚੀਜ਼ ਦੇ ਵਿੱਚੋਂ, ਕਣ ਦੇ ਵਿੱਚੋਂ, ਦਾਤ ਦੇ ਵਿੱਚੋਂ ਪਰਮੇਸ਼ਰ ਦਿਖਾਈ ਦਿੰਦਾ ਕਿ ਦੇਣ ਵਾਲਾ ਤਾਂ ਤੂੰ ਆ। ਭਾਵੇਂ ਉਹ ਘਰ ਹੈ, ਭਾਵੇਂ ਉਹ ਪਰਿਵਾਰ ਹੈ, ਭਾਵੇਂ ਉਹ ਪਦਵੀ ਆ, ਭਾਵੇਂ ਉਹ ਮਾਣ ਪ੍ਰਤਿਸ਼ਠਾ ਹੀ ਹੈ, ਜੇ ਤਾਂ ਯਾਦ ਇਹ ਹੈ ਨਾ ਕਿ ਤੂੰ ਦਿੱਤੀ। ਇਹ ਹਰ ਥਾਂ ਜਦੋਂ ਦਿਖਾਈ ਦਿੰਦਾ ਨਾ ਜੀ, ਹਾਲੇ ਤਾਂ ਮੈਨੂੰ ਆਪਣੇ ਅੰਦਰ ਬੈਠਾ ਪਰਮਾਤਮਾ ਨਹੀਂ ਦਿਖਾਈ ਦੇ ਰਿਹਾ, ਫਿਰ ਬਾਹਰ ਜੈ ਜੈ ਪੇਖੋ, ਇਹ ਇੱਕ ਬੜੀ ਉੱਚੀ ਅਵਸਥਾ ਬੰਦਗੀ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ, ਜਿਸ ਦਾ ਜ਼ਿਕਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੀ ਕੀਤਾ ਕਿ ਘਟ ਘਟ ਮੈਂ ਹਰ ਜੂ ਵਸੈ, ਕਿ ਹਰੇਕ ਦੇ ਵਿੱਚ ਪਰਮਾਤਮਾ ਵੱਸਦਾ, ਇੱਥੋਂ ਤੱਕ ਕਿ ਹਰ ਕਣ ਕਣ ਦੇ ਵਿੱਚ, ਰੇਤਾ ਦੇ ਕਿੰਨੇ ਕਣ ਆ, ਕਣ ਕਣ ਦੇ ਵਿੱਚ ਵੱਸਦਾ ਜੀ, ਉਹ ਹਰ ਇੱਕ ਜਗ੍ਹਾ 'ਤੇ ਉਹ ਵੱਸਦਾ। ਇਵੇਂ ਜਿਹੜੀਆਂ ਦਾਤਾਂ ਦਿੱਤੀਆਂ ਉਹਨਾਂ ਦੇ ਵਿੱਚ ਵੀ ਉਹ ਬੈਠਾ, ਇਹ ਧੀਆਂ ਪੁੱਤਰ ਉਹਨੇ ਦਿੱਤੇ ਹੈ ਅਤੇ ਧੀ ਪੁੱਤਰ ਦੇ ਵਿੱਚ ਵੀ ਉਹ ਬੈਠਾ। ਦੇਣ ਵਾਲਾ ਪ੍ਰਾਣਪਤ ਦਾਤਾ, ਪਰ ਜਦੋਂ ਵਿਸਰ ਗਿਆ ਉਦੋਂ ਇਹ ਨੁਕਸਾਨ ਦੇ, ਅਤੇ ਜਦੋਂ ਯਾਦ ਬਣੀ ਹੈ ਉਦੋਂ ਇਹ ਸਾਰਾ ਕੁਝ ਹੀ ਸਫਲ ਆ। ਜੇ ਇਹ ਸਾਰਾ ਕੁਝ ਠੀਕ ਨਾ ਹੁੰਦਾ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਗ੍ਰਿਸਤੀ ਜੀਵਨ ਵੱਲ ਪ੍ਰੇਰਿਤ ਹੀ ਨਾ ਕਰਦੇ, ਫਿਰ ਸਾਨੂੰ ਵੀ ਕਹਿੰਦੇ ਵੀ ਇਹ ਮਾੜਾ ਵਾ, ਪਹਾੜਾਂ ਦੀਆਂ ਕੰਦਰਾਂ ਵਿੱਚ ਜਾ ਕੇ ਬੈਠ ਜਾਓ। ਪਰ ਸਾਨੂੰ ਤਾਂ ਕਿਹਾ ਨਹੀਂ, ਰਹਿਣਾ ਘਰ ਬਾਰ ਪਰਿਵਾਰ ਵਿੱਚ ਅਤੇ ਚਿੱਤ ਨਿਰੰਕਾਰ ਵਿੱਚ ਰੱਖਣਾ, ਤੁਹਾਡੀ ਸਿਮਰਤੀ ਦੇ ਵਿੱਚ, ਤੁਹਾਡੀ ਯਾਦ ਦੇ ਵਿੱਚ ਪਰਮੇਸ਼ਰ ਹੋਵੇ। ਫਿਰ ਜਿਨ੍ਹਾਂ ਭਾਗਾਂ ਵਾਲਿਆਂ ਦੀ ਯਾਦ ਵਿੱਚ, ਸਿਮਰਤੀ ਦੇ ਵਿੱਚ ਜਹਿ ਜਹਿ ਪੇਖੋਂ ਤੈ ਨਾਰਾਇਣ, ਜਿਨ੍ਹਾਂ ਨੂੰ ਫਿਰ ਹਰ ਥਾਂ ਉਹ ਪਰਿਪੂਰਨ ਪਰਮਾਤਮਾ ਦਿਖਾਈ ਦਿੰਦਾ। ਅੱਗੇ ਉਦਾਹਰਣ ਦਿੰਦੇ ਹਨ,
ਸਗਲ ਘਟਾ ਮਹਿਤਾਗਾ।
ਜਿਵੇਂ ਇੱਕ ਮਾਲਾ ਬਣੀ ਹੁੰਦੀ ਹੈ ਨਾ, ਅਤੇ ਥੋੜ੍ਹੀ ਬੁੱਧੀ ਵਾਲਾ ਤਾਂ ਕਹਿੰਦਾ ਮੋਤੀ ਕਿਵੇਂ ਜੁੜੇ ਆ, ਪਰ ਕਿਸੇ ਵਿਦਵਾਨ ਪੁਰਖ ਨੂੰ ਪੁੱਛੋ, ਉਹ ਕਹਿੰਦਾ ਇਹਨਾਂ ਮੋਤੀਆਂ ਦੇ ਵਿੱਚ ਇੱਕ ਧਾਗਾ ਵਾ ਜਿਹਨੇ ਇਕੱਠੇ ਕੀਤੇ ਆ। ਇਵੇਂ ਹੀ ਆਪਾਂ ਨੂੰ ਇਹ ਸਾਰਾ ਕੁਝ ਦਿਖਾਈ ਦਿੰਦਾ ਨਾ ਕਿ ਇਹ ਮੇਰਾ, ਪਰ ਜਿਨ੍ਹਾਂ 'ਤੇ ਜੈ ਜੈ ਪੇਖੋ ਤੈ ਨਾਰਾਇਣ ਵਾਲੀ ਬਖਸ਼ਿਸ਼ ਹੋ ਜਾਂਦੀ ਹੈ, ਉਹ ਕਹਿੰਦੇ ਇਹ ਧੀਆਂ ਪੁੱਤਰਾਂ ਦੇ ਵਿੱਚ ਵੀ ਰੱਬ ਹੀ ਬੈਠਾ। ਉਹ ਨਿਸਾਹ ਪਾਏ ਆ ਇਹ ਜੀਵ ਆਤਮਾ, ਕਿਉਂਕਿ ਕਹੋ ਕਬੀਰ ਇਹ ਰਾਮ ਕੀ ਅੰਸ਼, ਆਤਮਾ ਪਰਮੇਸ਼ਰ ਦੀ ਅੰਸ਼ ਹੈ, ਜੇ ਉਹ ਹੈ ਤੇ ਫਿਰ ਹੀ ਇਹ ਤੁਰੇ ਫਿਰਦੇ ਨਾ ਘਰ ਦੇ ਪਰਿਵਾਰ ਜੀ ਇਹ ਸਕੇ ਸੰਬੰਧੀ। ਉਹਨਾਂ ਨੂੰ ਫਿਰ ਇਵੇਂ ਜਾਪਦਾ ਕਿ ਇਹ ਸਗਲ ਸਮੱਗਰੀ ਤੁਮਰੇ ਸੂਤਰ ਧਾਰੀ, ਇਹ ਪਰਮੇਸ਼ਰ ਹਰ ਥਾਂ ਇਵੇਂ ਵਸਿਆ ਜਿਵੇਂ ਮਾਲਾ ਨੂੰ ਧਾਗੇ ਨੇ ਇਕੱਠਾ ਕੀਤਾ, ਇਹ ਦਾਤਾਂ ਇਹ ਧਰ ਇਹ ਪਰਿਵਾਰ ਇਹ ਸੰਪਦਾ ਸਭ ਦੇ ਵਿੱਚ ਉਹ ਪਰਿਪੂਰਨ ਪਰਮਾਤਮਾ ਧਾਗੇ ਦੀ ਨਿਆਈ ਵਸਿਆ ਹੈ।
ਨਾਮ ਉਦਕ ਪੀਵਤ ਜਨ ਨਾਨਕ,
ਜਿਨ੍ਹਾਂ ਭਾਗਾਂ ਵਾਲਿਆਂ ਨੇ ਨਾਮ ਉਦਕ ਨਾਮ ਰੂਪੀ ਅੰਮ੍ਰਿਤ ਜਲ ਛਕ ਲਿਆ,
ਤਿਆਗੇ ਸਭ ਅਨੁਰਾਗ,
ਸਾਰੇ ਇਹ ਵਿਸ਼ੇ ਵਿਕਾਰਾਂ ਦਾ ਰਸ ਛੱਡ ਦਿੱਤਾ, ਗੁਰੂ ਕਿਰਪਾ ਕਰੇ ਸਾਨੂੰ ਵੀ ਘਰ ਬਾਰ ਪਰਿਵਾਰ ਧੀਆਂ ਪੁੱਤਰਾਂ ਸੰਪਦਾ ਦੇ ਵਿੱਚ ਰਹਿੰਦਿਆਂ ਪਦਵੀਆਂ ਦੇ ਉੱਤੇ ਰਹਿੰਦਿਆਂ ਰੱਬ ਯਾਦ ਰਵੇ। ਜੇ ਰੱਬ ਯਾਦ ਹੈ ਫਿਰ ਇਹ ਪਦਵੀਆਂ ਵੀ ਸਫਲੀਆਂ, ਇਹ ਪਰਿਵਾਰ ਵੀ ਠੀਕ ਹੈ, ਇਹ ਘਰ ਬਾਰ ਸੰਪਦਾ ਸਭ ਕੁਝ ਸਫਲਾ। ਗੁਰੂ ਕਿਰਪਾ ਕਰੇ ਅੱਜ ਦੇ ਹੁਕਮਨਾਮਾ ਸਾਹਿਬ ਜੀ ਤੋਂ ਅਸੀਂ ਸੇਧ ਲਈਏ, ਘਰ ਬਾਰ ਪਰਿਵਾਰ ਹਰ ਥਾਂ ਵਿਚਰਦਿਆਂ ਸਾਨੂੰ ਪਰਮੇਸ਼ਰ ਯਾਦ ਰਵੇ। ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ, ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਜਹ ਜਹ ਪੇਖੋ ਤਹ ਨਾਰਾਇਣ, ਸਗਲ ਕਟਾ ਮਹਿ ਤਾਗਾ, ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।